सतनाम श्री वाहे गुरु साहिब जी तनासुरी महला तीजा सदा तन अंतर नाम सुमाले प्रत पाले मुगत पदार्थ तिन कौ पाए हर का नाम रते लेव लाए सदा धन अंतर नाम सुमाले पदार्थ तिन कौ पाए हर का नाम रते लेव लाए गुर सेवा ते हर नाम धन पावा अंतर परवास हर नाम त्यावे रहाए तिन हर रंग गूड़ा धन तिर हो शांत सिगार रावे प्रभ से हौ मैं बिच प्रभ को न पाए मूल हो भूला जन्म गवाए गुरु के साथ सहज सुख बाणी सेवा साची नाम समानी शब्द मिला प्रीतम सदा प्याए साज नाम वड्याई पाए आपे करता जुग जुग सो नदर कर मिलावा हो मन बसाए नानक साच रते प्रभ आप मिलाए गुरबाणी ते हर मन बसाए नानक साच रते प्रभ आप मिला खालसा वाहिगुरु जी की फतेह।
परम सम्मान अते सत्कार योग है सतगुरु गरीब नवाज अंतरजामी सच्चे पातशाह जी दी साजी नवाजी गुरु स्वरूप गुरु खालसा साध संगत जीओ आप जी समुचे ही गुरमुख माई भाई सत संगी नेमी प्रेमी सज्जन दूरों नेड़े चल करके सोडी सुल्तान पिता श्री गुरु रामदास साहेब महाराज जी दे ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧਰਮ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਸਾਨੂੰ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਰਲ ਮਿਲ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਜੋ ਅੱਜ ਦਾ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਸਮੇਂ ਵਾਸਤੇ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਤੀਜਾ।
ਧਨਾਸਰੀ ਰਾਗਣੇ ਦੇ ਵਿੱਚ ਇਹ ਪਾਵਨ ਸ਼ਬਦ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਂ ਹੀ ਬਣਿਆ ਵੈ। ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਲੋਟਿਆਂ ਦੀ ਓਟ ਗੁਰੂ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 664 ਅੰਗ ਦੇ ਉੱਤੇ ਸੁਭਾਵਿਮਾਨ ਹੈ। ਇਸ ਪਰਮ ਪਵਿੱਤਰ ਸ਼ਬਦ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ।
ਸਦਾ ਧੰਨ ਅੰਦਰ ਨਾਮ ਸੁਮਾਲੇ।
ਜਿਸ ਵੇਲੇ ਆਪ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸੰਗਤਾਂ ਦੀ ਕਲਿਆਣ ਕਰਦਿਆਂ ਹੋਇਆਂ ਨਾਮ ਬਾਣੀ ਦਾ ਉਪਦੇਸ਼ ਦ੍ਰਿੜ ਕਰਵਾ ਰਹੇ ਨੇ, ਉੱਥੇ ਕੁਝ ਗੁਰਸਿੱਖਾਂ ਨੂੰ ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ, ਨਾਮ ਦਾ ਪ੍ਰਤਾਪ, ਨਾਮ ਜਪਣ ਦਾ ਜੋ ਲਾਭ ਹੈ, ਨਾਮ ਜਪ ਕਰਕੇ ਕਿਹੜੀ ਅਵਸਥਾ ਦੀ ਪ੍ਰਾਪਤੀ ਹੁੰਦੀ, ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਇਹ ਸ਼ਬਦ ਉਚਾਰਨ ਕੀਤਾ। ਸਤਿਗੁਰਾਂ ਦੇ ਬਚਨ ਹਨ, ਸਦਾ ਧੰਨ ਅੰਤਰ ਨਾਮ ਸੰਭਾਲੇ। ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧੰਨ ਹੈ, ਇਸ ਨੂੰ ਗੁਰੂ ਦੇ ਸਿੱਖਾਂ ਤੇ ਸਦਾ ਹਮੇਸ਼ਾ ਵਾਸਤੇ ਆਪਣੇ ਅੰਤਰ ਹਿਰਦੇ ਦੇ ਅੰਦਰ ਸੰਭਾਲੇ, ਇਕੱਠਾ ਕਰਕੇ ਰੱਖ, ਸਾਂਭ ਕੇ ਰੱਖ। ਦੁਨਿਆਵੀ ਜਿਹੜਾ ਧਨ ਹੈ, ਇਸ ਨੂੰ ਮਨੁੱਖ ਆਪਣੇ ਘਰ ਦੇ ਵਿੱਚ ਸੰਚਿਤ ਕਰਕੇ ਰੱਖਦਾ, ਸਾਂਭ ਕੇ ਰੱਖ ਲੈਂਦਾ, ਜ਼ਿਆਦਾ ਹੋਵੇ ਤੇ ਬੈਂਕਾਂ ਵਿੱਚ ਨੌਕਰਾਂ ਦੇ ਵਿੱਚ ਜਾ ਕਰਕੇ ਉਹਨੂੰ ਸੰਭਾਲ ਕੇ ਰੱਖਦਾ ਹੈ। ਇਸੇ ਪ੍ਰਕਾਰ ਜਿਹੜੇ ਕੋਈ ਜੌਹਰੀਆਂ ਦੇ ਪਾਸ ਹੀਰੇ, ਪੋਖਰਾਜ, ਨੀਲਮ ਤੇ ਮਣੀਆਂ ਆਦਿਕ ਬੇਕੀਮਤੀ ਵਸਤੂਆਂ ਹੁੰਦੀਆਂ, ਉਹਨਾਂ ਨੂੰ ਤਜੋਰੀਆਂ ਦੇ ਅੰਦਰ ਸੰਭਾਲ ਕਰਕੇ ਰੱਖਿਆ ਜਾਂਦਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਰੂਪੀ ਧਨ ਹੈ, ਇਹ ਤੇ ਭਾਈ ਅਸਲੀ ਸੱਚਾ ਧਨ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਮਾਣ ਗਣੀ ਸੇਈ ਇਹ ਆਏ ਸਫਲ ਤਿੰਨਾਂ ਕੇ ਕੰਮ। ਦੁਨਿਆਵੀ ਧਨ ਤਾਂ ਕੋਈ ਬਿਪਤਾ ਪੈਣ ਤੋਂ ਮਨੁੱਖ ਦਾ ਸਾਰਾ ਹੀ ਲੰਘ ਜਾਂਦਾ, ਖਤਮ ਹੋ ਜਾਂਦਾ। ਕੋਈ ਚੋਰ ਵੀ ਚੋਰੀ ਕਰਕੇ ਲੈ ਜਾਂਦੇ, ਬਹੁਤੇ ਫਿਰ ਹੋਕਾ ਲੈ ਕੇ ਮਰ ਜਾਂਦੇ ਨੇ। ਇਹ ਸੰਸਾਰੀ ਧਨ ਜਿਹੜਾ ਹੈ ਵਰਤੋਂ ਵਾਸਤੇ ਹੈ, ਪਰੰਤੂ ਇਹ ਜੀਵ ਨੂੰ ਦੁਖਦਾਈ ਬਣਾ ਦਿੰਦਾ ਹੈ। ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਹੈ, ਇਹ ਤਾਂ ਭਾਈ ਨਾ ਹੋਏ ਮਰ ਹੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਇਹ ਨਾਮ ਰੂਪੀ ਧਨ ਵੱਡੇ ਭਾਗਾਂ ਵਾਲੇ ਗੁਰੂ ਦੇ ਪਿਆਰੇ ਗੁਰਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਪਏ ਕਿ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਰੂਪੀ ਜਿਹੜਾ ਅਸਲੀ ਧਨ ਹੈ, ਇਹਨੂੰ ਗੁਰੂ ਦੇ ਸਿੱਖਾਂ ਹਮੇਸ਼ਾ ਵਾਸਤੇ ਆਪਣੇ ਅੰਤਰ ਪਈਏ ਹਿਰਦੇ ਦੇ ਅੰਦਰ ਸੰਭਾਲੇ ਤੋਂ ਸੰਭਾਲ ਕਰਕੇ ਰੱਖਣਾ ਕਰ।
ਪ੍ਰਭ ਪਾਲੇ
ਨਾਮ ਰੂਪ ਧਨ ਹੈ ਜਿਸ ਦਾ ਦਿੱਤਾ ਹੋਇਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਹੈ। ਪਰਮਾਤਮਾ ਵਾਹਿਗੁਰੂ ਆਪ ਜਿਹੜਾ ਸਾਧ ਸੰਗਤ ਜੀ ਨਾਮੀ ਹੈ, ਤੇ ਪਰਮਾਤਮਾ ਦਾ ਜਿਹੜਾ ਐਸਾ ਚਿੰਤਨ ਸਿਮਰਨ ਕਰਨਾ, ਇਹ ਪਰਮਾਤਮਾ ਦਾ ਨਾਮ ਹੈ। ਨਾਮੀ ਦੇ ਨਾਲੋਂ ਨਾਮ ਦੇ ਵਿੱਚ ਜ਼ਿਆਦਾ ਤਾਕਤ ਹੈ। ਕਿਸੇ ਮਨੁੱਖ ਨੂੰ ਬੁਲਾਉਣਾ, ਦਰਵਾਜ਼ੇ ਤੇ ਜਾ ਕੇ ਨਾਮ ਲੈ ਜਾਓ, ਆਟੋਮੈਟਿਕ ਹੀ ਮਨੁੱਖ ਬਾਹਰ ਦਰਵਾਜ਼ੇ ਤੇ ਆ ਕੇ ਖੜ ਜਾਂਦਾ। ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਤੇ ਉਸ ਦਾ ਨਾਮ ਚਿੰਤਨ ਕਰ ਲੈ, ਸਿਮਰਨ ਕਰ ਲੈ, ਆਟੋਮੈਟਿਕ ਹੀ ਹਿਰਦੇ ਦੀ ਸ਼ੁੱਧੀ ਹੋ ਜਾਵੇਗੀ, ਮਨ ਦੀਆਂ ਮੈਲਾਂ ਮਿਟ ਜਾਣਗੀਆਂ ਤੇ ਪਰਮਾਤਮਾ ਦਾ ਦੀਦਾਰ ਤੈਨੂੰ ਸਖਿਆਤ ਹੋ ਸਕਦਾ ਹੈ। ਜੀ ਜੰਤ ਜਿਨਹ ਪ੍ਰਤਪਾਲੇ, ਇਹ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਅਸਲੀ ਨਾਮ ਰੂਪੀ ਧਨ ਹੈ, ਜਿਸ ਵਾਹਿਗੁਰੂ ਨੇ ਜੀ ਦਾ ਅਰਥ ਜਿਹੜੇ ਸਥੂਲ ਜੀਵ ਨੇ ਸਾਹਮਣੇ ਦਿਸਦੇ ਨੇ, ਤੇ ਇਸ ਪ੍ਰਕਾਰ ਕੋਈ ਹਾਥੀ ਤੱਕ ਕੀੜੀ ਤੋਂ ਲੈ ਕਰਕੇ, ਤੇ ਬਾਕੀ ਜਿਹੜੇ ਜੰਤ ਹੋਇਆ ਕਰਦੇ, ਇਹ ਸੂਖਮ ਜਿਹੜੇ ਖੁਰਦਬੀਨਾਂ ਨਾਲ, ਦੂਰਬੀਨਾਂ ਸੂਖਮ ਦਰਸ਼ੀਆਂ ਨਾਲ ਵੇਖੇ ਜਾਂਦੇ, ਤੇ ਇਹਨਾਂ ਨੂੰ ਸਾਧ ਸੰਗਤ ਜੀ ਜੰਤ ਕਿਹਾ ਜਾਂਦਾ। ਜਿਸ ਪਰਮਾਤਮਾ ਵਾਹਿਗੁਰੂ ਜੀ ਨੇ ਸਥੂਲ ਤੇ ਸੂਖਮ ਜੀ ਜੰਤ ਵੱਡੇ ਤੋਂ ਲੈ ਕੇ ਛੋਟਿਆਂ ਤੱਕ, ਛੋਟੇ ਤੋਂ ਲੈ ਕੇ ਵੱਡਿਆਂ ਤੋਂ ਵੱਡੇ ਜੀਵਾਂ ਦੇ ਤਾਈਂ, ਪ੍ਰਤ ਦਾ ਅਰਥ ਹੈ ਤਾਈ, ਪਾਲੇ ਪਾਲਣਾ ਕੀਤੀ ਹੈ, ਸਾਰੇ ਜੀਵਾਂ ਦੀ ਜਿਹੜਾ ਪਰਮਾਤਮਾ ਪਾਲਣਾ ਕਰਦਾ ਹੈ। ਨਾਮ ਨੂੰ ਜਪਦੇ ਨੇ ਤਿੰਨ ਕੌ, ਉਹਨਾਂ ਨੂੰ ਐਸੀ ਜਿਹੜੀ ਮੁਕਤੀ ਦਾ ਪਦਾਰਥ ਹੈ ਪਾਏ ਪ੍ਰਾਪਤ ਹੋ ਜਾਂਦਾ। ਕੁਝ ਮੁਕਤੀਆਂ ਹੇਠਲੀਆਂ ਬੈਕੁੰਠ ਧਾਮਾਂ ਦੀਆਂ ਮੰਨਦੇ ਨੇ, ਸਲੋਕ, ਸਰੂਪ, ਸਮੀਪ ਤੇ ਸਜੁਜ। ਸਲੋਕ ਹੁੰਦਾ ਜਿਸ ਕਿਸੇ ਇਸ਼ਟ ਦੀ, ਕਿਸੇ ਗੁਰੂ ਪੀਰ ਦੀ ਅਰਾਧਨਾ ਕਰਨੀ ਤੇ ਉਹਦੇ ਲੋਕ ਵਿੱਚ ਚਲੇ ਜਾਣਾ, ਉੱਥੇ ਤੱਕ ਹੀ ਪਹੁੰਚ ਹੋਣੀ ਨੂੰ ਸਲੋਕ ਮੁਕਤੀ ਮੰਨਦੇ ਨੇ। ਸਰੂਪ ਹੁੰਦੀ ਹੈ ਜਿਹਦੀ ਆਰਾਧਨਾ ਕਰਦਿਆਂ ਕਰਦਿਆਂ ਅੰਤਲੇ ਸਮੇਂ ਉਹਦਾ ਰੂਪ ਹੀ ਬਣ ਜਾਣਾ, ਉਹਦੇ ਵਰਗੀ ਅੰਗ ਪ੍ਰਤੰਗ, ਚਿਹਰਾ ਮੁਹਾਂਦਰਾ ਉਹਦੇ ਨਾਲ ਹੀ ਜਾ ਕੇ ਮਿਲ ਜਾਣਾ, ਸਰੂਪ ਮੁਕਤੀ ਹੈ। ਤੇ ਇਸੇ ਪ੍ਰਕਾਰ ਸਾਧ ਸੰਗਤ ਦੀ ਸਮੀਪ ਮੁਕਤੀ ਹੈ ਆਪਣੇ ਇਸ਼ਟ ਗੁਰਦੇਵ ਦੇ, ਗੁਰੂ ਪੀਰ ਦੇ ਬਹੁਤ ਹੀ ਸਮੀਪ ਨੇੜੇ ਚਲੇ ਜਾਣਾ, ਉਹਨੇ ਸਦਾ ਹੀ ਆਪਣੇ ਅੰਗ ਸੰਗ ਬਣਾ ਕੇ ਰੱਖਣਾ। ਅੱਗੇ ਸਜੁਜ ਮੁਕਤੀ ਹੋਇਆ ਕਰਦੀ, ਤੇ ਜਿਸ ਦੇ ਅੰਦਰ ਸਾਰਾ ਕੁਝ ਸੇਵਕ ਨੂੰ ਮਿਲ ਜਾਂਦਾ, ਰਿੱਧੀਆਂ ਸਿੱਧੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਹਾਸਲ ਹੋ ਜਾਂਦੀਆਂ, ਤੇ ਉੱਥੇ ਦੋ ਚੀਜ਼ਾਂ ਨਹੀਂ ਮਿਲਦੀਆਂ, ਇੱਕ ਸੰਸਾਰ ਦੀ ਜਿਹੜੀ ਜੀਵਾਂ ਦੀ ਪੈਦਾਇਸ਼ ਕਰਨੀ ਤੇ ਦੂਸਰਾ ਜੀਵਾਂ ਦਾ ਸੰਹਾਰ ਕਰਨਾ, ਇਹ ਸ਼ਕਤੀਆਂ ਨੇ ਉੱਥੇ ਜਾ ਕੇ ਸਜੁਜ ਮੁਕਤੀ ਵਿੱਚ ਮਿਲਦੀਆਂ। ਇਹ ਚਾਰ ਜਿਹੜੀਆਂ ਹੇਠਲੀਆਂ ਬੈਕੁੰਠ ਦੀਆਂ ਮੁਕਤੀਆਂ ਨੇ, ਇਹਨਾਂ ਤੋਂ ਉੱਪਰ ਹੈ ਜਿਹੜੀ ਸਾਧ ਸੰਗਤ ਦੀ ਕੇਵਲ ਮੋਕਸ਼ ਦਾ, ਪਰਮਾਤਮਾ ਦੇ ਵਿੱਚ ਜਾ ਕਰਕੇ ਲੀਨ ਹੋ ਜਾਣਾ, ਵਾਹਿਗੁਰੂ ਜੀ ਵਰਗਾ ਹੀ ਉਹਦਾ ਸਰੂਪ ਬਣ ਜਾਣਾ। ਤੇ ਇਹ ਜਿਹੜੀ ਐਸੀ ਕੇਵਲ ਮੋਕਸ਼ ਦਾ ਹੈ, ਉਹਨਾਂ ਗੁਰੂ ਦੇ ਪਿਆਰਿਆਂ ਨੇ ਪਾਏ ਪ੍ਰਾਪਤ ਕੀਤੀ ਹੈ।
ਨਾਮ ਰੱਤੇ ਲਿਵ ਲਾਏ,
ਜਿਹਨਾਂ ਨੇ ਆਪਣੀ ਲਿਵ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨਾਮ ਦੇ ਵਿੱਚ ਲਾ ਦਿੱਤੀ ਹੈ, ਜਿਨ੍ਹਾਂ ਦੀ ਸੁਰਤ ਨਾਮ ਦੇ ਵਿੱਚ ਖਾਚਿਤ ਹੋ ਗਈ, ਫਿਰ ਨਾਮ ਦੇ ਵਿੱਚ ਉਹ ਰੱਤੇ ਰੰਗੇ ਗਏ ਨੇ। ਜਿਨ੍ਹਾਂ ਨੂੰ ਐਸਾ ਰੰਗ ਚੜ੍ਹ ਜਾਂਦਾ ਪਰਮਾਤਮਾ ਦੇ ਨਾਮ ਦਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾ ਲਹੈ ਸੁਭਾਗਾ। ਉਹਨਾਂ ਦੇ ਸਰੀਰ ਫਟ ਜਾਂਦੇ ਨੇ, ਬੰਦ ਬੰਦ ਕੱਟੇ ਜਾਂਦੇ, ਧੜਾਂ ਨਾਲੋਂ ਸੀਸ ਲੱਥ ਜਾਂਦੇ, ਖੋਪੜੀਆਂ ਲਹਿ ਜਾਂਦੀਆਂ, ਪੁੱਠੀਆਂ ਖੰਨਾਂ ਉੱਤਰ ਜਾਂਦੀਆਂ, ਪਰੰਤੂ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗ ਜਾਂਦਾ ਉਹ ਲਹਿੰਦਾ ਨਹੀਂ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਕਹਿੰਦੇ, ਮੁਕਤੀ ਰੂਪੀ ਪਦਾਰਥ ਉਹਨਾਂ ਗੁਰਮੁਖਾਂ ਨੇ ਪਾਏ ਪ੍ਰਾਪਤ ਕੀਤਾ ਹੈ ਜਿਹੜੇ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ ਰੱਤੇ ਰੰਗੇ ਗਏ, ਜਿਨ੍ਹਾਂ ਦੀ ਲਿਵ ਸੁਰਤ ਨਾਮ ਦੇ ਵਿੱਚ ਇਸਤਤ ਹੋ ਜਾਂਦੀ ਹੈ।
ਸੇਵਾ ਦੇ ਹਰ ਨਾਮ ਧਨ ਪਾਵੇ।
ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਨਾਮ ਰੂਪੀ ਧਨ ਬਹੁਤ ਹੀ ਵਡਮੁੱਲੀ ਜਿਹੜੀ ਦਾਤ ਹੈ, ਇਹ ਪ੍ਰਾਪਤ ਕਿੱਥੋਂ ਹੁੰਦੀ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਗੁਰ ਸੇਵਾ ਤੇ ਹਰ ਨਾਮ ਧਨ ਪਾਵੇ। ਗੁਰੂ ਦੀ ਸੇਵਾ ਕਰਨ ਦੇ ਨਾਲ ਭਾਈ ਨਾਮ ਰੂਪੀ ਧਨ ਨੂੰ ਪਾਵੇ, ਪ੍ਰਾਪਤ ਕਰੀਦਾ ਹੈ। ਗੁਰੂ ਪਰਮੇਸ਼ਰ ਰੂਪ ਹੈ ਤੇ ਪਰਮਾਤਮਾ ਚਾਹੇ ਗੁਰੂ ਚਾਹੇ, ਜਿਸ ਵੇਲੇ ਸੇਵਕ ਦੀ ਸੇਵਾ ਥਾਏ ਪੈ ਜਾਂਦੀ ਉਸੇ ਵੇਲੇ ਨਾਮ ਰੂਪ ਧਨ ਨੂੰ ਹਿਰਦੇ ਦੇ ਵਿੱਚੋਂ ਸਖਿਆਤ ਪ੍ਰਗਟ ਕਰ ਦਿੰਦੇ ਨੇ। ਗੁਰੂ ਦੀ ਸੇਵਾ ਕਰਕੇ ਕਿਉਂਕਿ ਸੇਵਾ ਦੇ ਨਾਲ ਨਿਰਮਾਣਤਾ ਆ ਜਾਂਦੀ ਤੇ ਜਦੋਂ ਸੇਵਾ ਹੋਵੇਗੀ ਹੱਥਾਂ ਨਾਲ ਫਿਰ ਉੱਥੇ ਨਿਮਰਤਾ ਹੋਵੇਗੀ, ਹੰਕਾਰ ਮਿਟ ਜਾਂਦਾ। ਨਿਮਰਤਾ ਜਿਹੜਾ ਨਿਮਾਣਾ ਹਿਰਦਾ ਹੈ, ਨੀਵੇਂ ਥਾਵੇਂ ਪਾਣੀ ਆਟੋਮੈਟਿਕ ਹੀ ਫੜ ਜਾਂਦਾ, ਟਿੱਬਿਆਂ ਦੇ ਉੱਤੇ ਪਹਾੜਾਂ ਤੇ ਪਾਣੀ ਲੈ ਕੇ ਜਾਣਾ ਲੱਖਾਂ ਸਾਧਨ ਕਰਨੇ ਪੈਂਦੇ ਨੇ। ਗੁਰੂ ਦੀ ਸੇਵਾ ਕਰਕੇ ਸਿੱਖ ਦੇ ਹਿਰਦੇ ਅੰਦਰ ਨਿਰਮਾਣਤਾ ਭਾਵ ਆ ਜਾਂਦਾ, ਜਦੋਂ ਨਿਮਰਤਾ ਆ ਜਾਂਦੀ ਆਟੋਮੈਟਿਕ ਹੀ ਨਾਮ ਰੂਪ ਧਨ ਹਿਰਦੇ ਵਿੱਚ ਆ ਕੇ ਟਿੱਕ ਜਾਂਦਾ ਹੈ। ਗੁਰੂ ਦੀ ਸੇਵਾ ਕਰਨ ਦੇ ਨਾਲ ਨਾਮ ਰੂਪ ਧਨ ਦੀ ਪਾਵੇ ਪ੍ਰਾਪਤੀ ਕਰੀ ਦੀ ਹੈ।
ਤੁਰ ਪਰਵਾਸ ਹਰ ਨਾਮ ਧਿਆਵੇ।
ਨਾਮ ਜਪਣ ਦਾ ਸਤਿਗੁਰੂ ਪਾਤਸ਼ਾਹ ਲਾਭ ਦੱਸਦੇ ਨੇ, ਜਿਹੜਾ ਗੁਰੂ ਦਾ ਪਿਆਰਾ ਹਰੀ ਦੇ ਨਾਮ ਨੂੰ ਧਿਆਵੇ ਧਿਆਉਂਦਾ ਹੈ ਧਿਆ ਕਾਰਵਿਰਤੀ ਦੇ ਦੁਆਰਾ, ਫਿਰ ਉਸ ਗੁਰਸਿੱਖ ਦੇ ਅੰਦਰ ਜਪੇ ਹੋਏ ਨਾਮ ਦੇ ਸਦਕਾ ਪਰ ਵਿਸ਼ੇਸ਼ ਕਰਕੇ ਦਾਸ ਗਿਆਨ ਹੋ ਜਾਂਦਾ ਹੈ। ਅੰਤਰ ਆਤਮੇ ਗਿਆਨ ਇੱਕ ਤੇ ਸੰਸਾਰੀ ਜਿਹੜੀ ਨੌਲੇਜ ਵਧਾਉਣ ਵਾਸਤੇ ਕਿਤਾਬਾਂ ਪੁਸਤਕਾਂ ਦਾ ਗਿਆਨ ਹੈ, ਇੱਕ ਹੁੰਦਾ ਗੁਰਮੁਖਾਂ ਦੇ ਅੰਦਰ ਅਨੁਭਵਤਾ ਦਾ ਗਿਆਨ। ਸਿਮਰਨ ਕਰਨ ਵਾਲਾ ਨੇਤਰ ਮੂੰਦ ਕਰਕੇ ਪਰਲੋਕੀ ਨੂੰ ਵੇਖ ਸਕਦਾ ਕਿਹੜਾ ਜੀਵ ਕਿਹੜੀ ਵਰਗਾ ਜੀਵ ਕਿੱਥੇ ਕੀ ਕਰਦਾ ਪਿਆ। ਸਾਡੀਆਂ ਜਿਹੜੀਆਂ ਦ੍ਰਿਸ਼ਟੀਆਂ ਚਮੜੇ ਨੂੰ ਪਰਖਣ ਵਾਲੀਆਂ ਸਰੀਰਾਂ ਦੀ ਪਰਖ ਕਰਦੇ ਤੇ ਗੁਰੂ ਦੇ ਪਿਆਰੀ ਸਿਮਰਨ ਕਰਨ ਵਾਲੇ ਅੰਤਰ ਆਤਮੇ ਟੁੰਬਦੇ ਨੇ। ਇਹ ਰੂਹ ਕਿਹੜੀ ਹੈ, ਕਿਹੜੀ ਜੂਨ ਵਿੱਚੋਂ ਆਈ, ਪਿਛਲਾ ਜਨਮ ਕੀ ਸੀ ਤੇ ਕੀ ਇਹਦੇ ਕਰਮ ਹਨ, ਉਹ ਇਸ ਪ੍ਰਕਾਰ ਦੇਖ ਲੈਂਦੇ ਨੇ। ਇਹ ਜਿਹੜਾ ਐਸਾ ਗਿਆਨ ਹੈ, ਅੰਤਰ ਆਤਮੇ ਪ੍ਰਗਾਸ਼ ਹੈ, ਇਹ ਪਰਮਾਤਮਾ ਦੇ ਨਾਮ ਦੇ ਸਦਕਾ ਹੁੰਦਾ ਹੈ। ਹਰੀ ਦੇ ਨਾਮ ਨੂੰ ਜਿਹੜਾ ਗੁਰਮੁਖ ਪਿਆਰਾ ਧਿਆਉਣਾ ਕਰਦਾ ਉਹਦੇ ਅੰਦਰ ਐਸਾ ਅਨੁਭਵਤਾ ਦਾ ਪ੍ਰਕਾਸ਼ ਜਿਹੜਾ ਗਿਆਨ ਸਤਿਗੁਰੂ ਜੀ ਪ੍ਰਗਟ ਕਰ ਦਿੰਦੇ ਹਨ। ਵਿਸਰਾਮ ਦੇ ਕੇ ਅਸਥਾਈ ਦੇ ਕੇ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ।
ਹਰ ਰੰਗ ਗੂੜਾ ਧਨ ਤੇਰੇ।
ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ, ਪਰਮਾਤਮਾ ਗੁਰੂ ਦੇ ਪ੍ਰੇਮ ਦਾ ਜਿਹੜਾ ਲਾਲ ਰੰਗ ਗੂੜਾ ਅਤਿਅੰਤ ਹੀ ਐਸਾ ਗੁਣਵੱਤਨਤਾ ਵਾਲਾ ਹੈ ਜਿਹੜਾ ਕਦੇ ਫਿੱਕਾ ਨਹੀਂ ਹੁੰਦਾ, ਕਦੇ ਖਰਾਬ ਨਹੀਂ ਹੁੰਦਾ, ਐਸਾ ਨਾਮ ਰੂਪੀ ਰੰਗ ਤੇ ਜਿਹਨਾਂ ਗੁਰਮੁਖਾਂ ਨੂੰ ਪਿਆਰਿਆਂ ਨੂੰ ਮਿਲ ਜਾਂਦਾ ਹੈ। ਫਿਰ ਅਕਾਲ ਪੁਰਖ ਪਤੀ ਪਰਮੇਸ਼ਰ ਦਾ ਨਾਮ ਦਾ ਰੰਗ ਜਿਹਨਾਂ ਨੂੰ ਮਿਲ ਗਿਆ ਉਹ ਧਨਤਾ ਦੇ ਯੋਗ ਜੀਵ ਰੂਪ ਇਸਤਰੀਆਂ ਬਣ ਜਾਂਦੀਆਂ ਨੇ ਤੇ ਐਸੀਆਂ ਜੀਵ ਰੂਪ ਇਸਤਰੀਆਂ ਧਨਤਾ ਦੇ ਯੋਗ ਹਨ ਜਿਹਨਾਂ ਨੂੰ ਨਾਮ ਦਾ ਗੂੜਾ ਰੰਗ ਲੱਗ ਜਾਂਦਾ ਹੈ। ਨਾਮ ਜਪਦਿਆਂ ਹੋਇਆਂ ਐਸਾ ਪ੍ਰੇਮ ਦਾ ਰੰਗ ਜਦੋਂ ਲੱਗ ਜਾਂਦਾ ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ? ਪਹਿਲੇ ਨੰਬਰ ਤੇ ਨਾਮ ਜਪਣ ਵਾਲੇ ਦੇ ਹਿਰਦੇ ਅੰਦਰ ਪੂਰਨ ਸ਼ਾਂਤੀ ਵਰਤ ਜਾਵੇਗੀ। ਸੰਸਾਰ ਵੱਲ ਵੀ ਨਜ਼ਰ ਮਾਰੇਗਾ, ਉਹ ਕਹੇਗਾ ਸੰਸਾਰ ਹੀ ਸ਼ਾਂਤ ਰੂਪ ਹੈ। ਜਿੱਧਰ ਨਜ਼ਰ ਜਾਂਦੀ ਸਾਰਾ ਕੁਝ ਸ਼ਾਂਤ ਸਰੂਪ ਵੇਖਦਾ ਹੈ। ਉਹਦੇ ਅੰਦਰ ਜੀਵਨ ਵਿੱਚ ਸ਼ਾਂਤੀ ਆ ਜਾਂਦੀ, ਟਿਕਾ ਆ ਜਾਂਦਾ ਹੈ ਤੇ ਉਹਦੇ ਸਦਕਾ ਫਿਰ ਸ਼ਿੰਗਾਰ ਜਿਹੜਾ ਸ਼ਾਂਤੀ ਦਾ, ਸ਼ਾਂਤੀ ਦਾ ਸ਼ਿੰਗਾਰ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸਾਧ ਸੰਗਤ ਧਾਰਨ ਕਰ ਲੈਂਦਾ, ਅੰਗ ਬਣਾ ਲੈਂਦਾ, ਉਹ ਪ੍ਰਭੂ ਪਰਮਾਤਮਾ ਸੋਏ ਤੱਤ ਪਾਦੇ ਲੱਖ ਅਰਥ ਪਰਮੇਸ਼ਰ ਨੂੰ ਰਾਵੀ ਕਹੀਏ ਭੋਗਣਾ ਮਾਨਣਾ ਕਰਦਾ, ਆਨੰਦ ਮਾਣਦਾ ਹੈ ਉਸ ਪਰਮਾਤਮਾ ਵਾਹਿਗੁਰੂ ਦੇ ਆਨੰਦ ਨੂੰ ਉਹ ਭੋਗਣਾ ਕਰਦਾ ਹੈ।
ਮਨਾਂ ਵਿੱਚ ਪ੍ਰਭ ਕੋਈ ਨਾ ਪਾਏ,
ਇਹ ਕੋਈ ਕਹਿ ਦੇਵੇ ਵੀ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਇਹ ਹੋਮੈ ਗੋਲਦੀ ਬੰਦੇ ਵਿੱਚ ਮੇਰੇ ਵਿੱਚ ਗੁਣ ਹਨ, ਮੇਰੇ ਕੋਲ ਗਿਆਨ ਹੈ, ਮੇਰੇ ਕੋਲ ਪਰਮਾਤਮਾ ਦਾ ਸਰੂਪ ਹੈ, ਉਹਦੀ ਵਿਚਾਰ ਮੈਂ ਤੁਹਾਨੂੰ ਸਮਝਾਵਾਂ, ਇਹ ਸਾਧ ਸੰਗਤ ਦੀ ਹੋਮੈ ਹੈ। ਜਿੱਥੇ ਮੈਂ ਕਰਦਾ ਹੈ ਬੰਦਾ ਗੁਰੂ ਦਾ ਸਿੱਖ ਸਾਧ ਸੰਗਤ ਦੀ ਇਸ ਹੋਮੇ ਤੋਂ ਨਿਰਲੇਪ ਰਹਿੰਦਾ ਹੈ। ਸੰਗਤ ਵਿੱਚੋਂ ਗੁਣ ਸਿੱਖੇ ਜਾਂਦੇ, ਕਮਾਈ ਵਾਲਿਆਂ ਦੀ ਸੰਗਤ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ। ਹੋਮੇ ਵਿੱਚ ਪ੍ਰਭ ਕੋਈ ਨਾ ਪਾਏ, ਜਿਹੜੀ ਹੋਮੇ ਹੈ ਸਾਧ ਸੰਗਤ, ਇਹਦੇ ਅੰਦਰ ਹਿਰਦੇ ਵਿੱਚ ਹੋਣ ਕਰਕੇ ਤਾਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ। ਗੁਰਬਾਣੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ, ਹੋਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਖਾ ਜਾਏ। ਹੋਮੇ ਵਿੱਚ ਤਾਂ ਸੇਵਾ ਹੀ ਨਹੀਂ ਹੁੰਦੀ ਮਨੁੱਖ ਦੇ ਪਾਸੋਂ, ਨਿਰਮਾਣਤਾ ਵਾਲਾ ਹੀ ਸੇਵਾ ਕਰੇਗਾ। ਜਿੱਥੇ ਹੋਮੈ ਹੈ ਸਾਧ ਸੰਗਤ, ਉੱਥੇ ਪਰਮਾਤਮਾ ਦਾ ਨਾਮ ਨਹੀਂ ਆਉਣਾ, ਜਿੱਥੇ ਨਾਮ ਨਹੀਂ ਜਪਿਆ ਉੱਥੇ ਸ਼ਾਂਤੀ ਨਹੀਂ ਹੋਵੇਗੀ, ਜਿੱਥੇ ਰਿਦਾ ਸ਼ਾਂਤ ਨਹੀਂ ਹੋਇਆ ਉੱਥੇ ਸਹਿਜ ਗਿਆਨ ਨਹੀਂ ਹੋਵੇਗਾ, ਜਿੱਥੇ ਗਿਆਨ ਨਹੀਂ ਆਇਆ ਤੇ ਉੱਥੇ ਸੁੱਖ ਆਨੰਦ ਦੀ ਪ੍ਰਾਪਤੀ ਨਹੀਂ ਹੋਵੇ। ਇਹ ਸਾਰਾ ਕੁਝ ਹੀ ਝੂਠਾ ਹੈ ਹੋਮੇ ਵਿੱਚ ਜਿਹੜਾ ਜੀਵ ਕਹਿੰਦਾ ਹੈ। ਹੋਮੈ ਵਿੱਚ ਪ੍ਰਭ ਕੋਈ ਨਾ ਪਾਏ, ਕਿਸੇ ਨੇ ਵੀ ਅੱਜ ਤੱਕ ਭਾਈ ਹੋਮੈ ਦੇ ਸੰਯੋਗਤ ਹੋ ਕੇ ਪਰਮਾਤਮਾ ਨੂੰ ਪਾਉਣਾ ਨਹੀਂ ਕੀਤਾ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਹੈ।
ਜਨਮ ਗਵਾਏ,
ਸਾਰਿਆਂ ਦਾ ਮੁੱਲ, ਜਿਹੜਾ ਮੂਲ ਜੜ ਕੀ ਹੈ, ਸਾਡਾ ਧੁਰਾ ਕੀ ਹੈ, ਉਹ ਅਕਾਲ ਪੁਰਖ ਪਰਮਾਤਮਾ ਹੈ। ਉਸ ਵਾਹਿਗੁਰੂ ਮੁੱਢ ਦੇ ਨਾਲੋਂ ਤਾਂ ਭੁੱਲਾ ਇਹ ਭੁੱਲ ਗਿਆ, ਜਿਵੇਂ ਕੋਈ ਜੜ ਦੇ ਨਾਲੋਂ ਭੁੱਲ ਕਰਕੇ ਦਰਖਤ ਦੀਆਂ ਟਹਿਣੀਆਂ ਨੂੰ ਧੋਈ ਜਾਵੇ, ਪੱਤਿਆਂ ਨੂੰ ਪਾਣੀ ਦੇ ਜਾਵੇ, ਜੜਾਂ ਵਿੱਚ ਪਾਣੀ ਪਾਵੇ ਹੀ ਨਾ, ਫਿਰ ਸਾਧ ਸੰਗਤ ਉਸ ਮਨੁੱਖ ਨੂੰ ਕੋਈ ਸਮਝਦਾਰ ਨਹੀਂ ਕਹੇਗਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੇ ਸਾਰੇ ਸੰਸਾਰ ਦਾ ਤਰਲੋਕੀ ਦਾ ਜੜ ਰੂਪ ਹੈ। ਦੇਵੀ ਦੇਵਤੇ, ਪੀਰ ਪੈਗੰਬਰ, ਔਲੀਏ, ਅਵਤਾਰ, ਇਹ ਟਹਿਣੀਆਂ ਪੱਤਿਆਂ ਦੀ ਨਿਆਈ ਚਮਕਦੇ ਨੇ, ਪਰੰਤੂ ਉਸਦੇ ਜਿਹੜਾ ਜੀਵ ਹੈ ਇਹ ਮੁੱਲੋਂ ਪਰਮਾਤਮਾ ਨੂੰ ਮੁੱਢ ਤੋਂ ਭੁੱਲ ਗਿਆ। ਦੇਵੀ ਦੇਵਤਿਆਂ, ਪੀਰਾਂ ਪੈਗੰਬਰਾਂ, ਮੜੀਆਂ ਮਸਾਣਾਂ, ਕਬਰਾਂ, ਇਹਨਾਂ ਨੂੰ ਪੂਜਣ ਵਾਸਤੇ ਤੁਰ ਪਿਆ ਵੀ ਸ਼ਾਇਦ ਇੱਥੋਂ ਖੁਸ਼ੀਆਂ ਮਿਲ ਜਾਣਗੀਆਂ, ਪਰੰਤੂ ਸਤਿਗੁਰੂ ਕਹਿੰਦੇ ਇਹਦਾ ਤੈਨੂੰ ਕੀ ਪ੍ਰਾਪਤ ਹੋਵੇਗਾ, ਫਲ ਜਨਮ ਗਵਾਏ। ਮਨੁੱਖਾ ਜਨਮ ਨੂੰ ਤੂੰ ਗਵਾ ਲਵੇਗਾ, ਕਦੇ ਇੱਕ ਪੀਰ ਨੇ ਨਾਰਾਜ਼ ਹੋ ਜਾਣਾ, ਫਿਰ ਦੂਜੇ ਵੀ ਮਨੋਤ ਕਰਨ ਲੱਗ ਜਾਵੀ, ਉਹਨੇ ਨਾਰਾਜ਼ ਹੋਣਾ, ਫਿਰ ਤੀਜੇ ਵੀ ਜਾ ਕੇ ਦਰਵਾਜ਼ੇ ਤੇ ਬੈਠ ਜਾਈ, ਕਿਉਂ ਨਾ ਸਾਰਿਆਂ ਨੂੰ ਛੱਡ ਕੇ ਮੂਲ ਜੜ ਰੂਪ ਪਰਮਾਤਮਾ ਦਾ ਚਿੰਤਨ ਕਰ। ਜਿਹਨੇ ਜੜ ਵਿੱਚ ਪਾਣੀ ਪਾ ਦਿੱਤਾ, ਪੱਤਿਆਂ ਦੀਆਂ ਟਹਿਣੀਆਂ ਦੀਆਂ ਫਲਾਂ ਤੇ ਫੁੱਲਾਂ ਦੀਆਂ ਖੁਸ਼ੀਆਂ ਲੈ ਜਾਂਦਾ। ਇਸੇ ਪ੍ਰਕਾਰ ਪਰਮਾਤਮਾ ਦਾ ਸਿਮਰਨ ਕਰ ਸਾਰਿਆਂ ਦੀ ਆਰਾਧਨਾ ਵਿੱਚ ਹੀ ਆ ਜਾਂਦੀ ਹੈ। ਮੂਲੋਂ ਭੁੱਲਾ, ਮੂਲ ਜੜ ਦੇ ਨਾਲੋਂ ਪਰਮਾਤਮਾ ਦੇ ਨਾਲੋਂ ਤਾਂ ਭੁੱਲਿਆ ਪਿਆ ਹੈ। ਮਨੁੱਖਾ ਜਨਮ ਨੇ ਅਜਾਈ ਗਵਾ ਲੈਣਾ ਕੀਤਾ।
ਸਹਿਜ ਸੁਖ ਬਾਣੀ,
ਜਿਹੜੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਨਿਰੰਕਾਰ ਦੀ ਪਰਮਾਤਮਾ ਦੇ ਦੇਸ਼ ਵਿੱਚੋਂ ਆਈ ਹੋਈ ਗੁਰੂ ਦੀ ਬਾਣੀ ਹੈ, ਇਸ ਬਾਣੀ ਨੂੰ ਪੜ੍ਹਨ ਦਾ ਲਾਭ ਕੀ ਹੋਵੇਗਾ? ਗੁਰੂ ਦੀ ਬਾਣੀ ਕਰਕੇ ਅੰਦਰ ਤੇਰੇ ਸ਼ਾਂਤੀ ਵਰਤੇਗੀ। ਬਾਣੀ ਸੁਣਦਿਆਂ, ਬਾਣੀ ਪੜ੍ਹਦਿਆਂ ਕਿੰਨਾ ਮਨ ਨੂੰ ਧਰਵਾਸਾ ਹੁੰਦਾ, ਮਨ ਟਿਕਾ ਵਿੱਚ ਆ ਜਾਂਦਾ, ਕਿੱਦਾਂ ਵੀ ਦੁੱਖ ਕਿਉਂ ਨਾ ਹੋਵੇ ਬੜੀ ਸ਼ਾਂਤੀ ਮਿਲਦੀ ਜਦੋਂ ਬਾਣੀ ਨੂੰ ਸੁਣਦਾ ਕੋਈ ਪੜ੍ਹਦਾ ਹੈ। ਪਹਿਲੇ ਨੰਬਰ ਤੇ ਸ਼ਾਂਤੀ ਆ ਜਾਣੀ ਬਾਣੀ ਕਰਕੇ, ਫਿਰ ਬਾਣੀ ਦਾ ਹੋਰ ਜਦੋਂ ਟੇਕ ਕਰਕੇ ਸ਼ਾਂਤ ਰੂਪ ਹੋ ਕਰਕੇ ਅਭਿਆਸ ਕਰੇਗਾ, ਫਿਰ ਸਹਿਜ ਇਹਦੇ ਅੰਦਰ ਟਿਕਾ ਆਵੇਗਾ ਤੇ ਸਹਿਜ ਗਿਆਨ ਦੀ ਅਵਸਥਾ ਪ੍ਰਾਪਤ ਹੋਵੇਗੀ। ਗਿਆਨ ਤੋਂ ਬਾਅਦ ਫਿਰ ਸੁੱਖ ਸੱਸੇ ਔਂਕੜ ਤੇ ਖੱਖੇ ਨੂੰ ਵੀ ਔਂਕੜ ਲੱਗਿਆ,
एक सुख जिहड़ा ब्रह्मानंद का सुख परमात्मा की प्राप्ति का वह भी प्राप्त हो जाना। गुरु की बाणी का अभ्यास कर लो तो शांति मिलेगी, सहज ज्ञान मिल जाना, तो सुख वह ब्रह्मानंद के सुख की प्राप्ति हो जाएगी।
साची नाम समाणी
जेडे पूरे गुरु की अकाल पुरख परमात्मा वाहगुरु की सच्ची सेवा करनी है, ये सदका तेरे नाम के अंदर चित की विरती भी समौता बन जाएगी। परमात्मा वाहगुरु के नाम विच तेरी नीमता बन जानी, जे सच्चे दिल दे नाल सच्चे गुरु की सेवा करनी करे।
शब्द मिलाए प्रीतम सदा त्याए
इन्हां नूं पूरे सतगुरां दे द्वारा शब्द उपदेश का मिलाए मिलाप हो जाता, पूरे गुरु तो उपदेश लै लैंदे ने। पंजां प्यारियां दे पासों गुर मंत्र मूल मंत्र का उपदेश जिन्हां नूं मिल जाता वह फिर प्रीतम सदा त्याए हमेशा वास्ते। प्रीतम जिहड़ा तमां तो परे है परमात्मा उहनूं धिउणा करदे हन।
साच नाम वड्याई पाए
सच्चे वाहगुरु परमात्मा दा गुरु दा नाम जपन करके ही भाई वड्याई पाई दी है। वड्याईयां तां बहुत तरह दीयां ने, दुनिया विच भी वड्याईयां ने, इह थोड़े समें दीयां ने। कुछ वड्याईयां मिनटां तक ही खत्म हो जांदियां, कुछ घंटियां तक वड्याई रहिंदी, कुछ सालां तक रह सकदी, कुछ वड्याई जिहड़ी इक जन्म तक रह सकदी है। परंतु जो परमात्मा वाहगुरु के लीनता हो जानी, ब्रह्म ज्ञान की प्राप्ति हो जानी, नानक ब्रह्म ज्ञानी आप परमेश्वर उसके ज्ञान की जी वड्याई प्राप्त कर लेनी है, सदीव काल रही है। सच्चे नाम को जप करके ब्रह्म ज्ञानी होने दिया वड्याईया परमात्मा के स्वरूप के भेदता की वड्याई में गुरमुख पा लेंदा है।
करता जुग जुग सोए
सोए अकाल पुरख परमात्मा वाहगुरु ये जुगां जुगां दे विच आप ही सारियां दा करता करन वाला मालक है। जुग का अर्थ दो हुंदा, इत्थे दो बारी जुग जुग शब्द आया, दो ते दो जिहड़े चार युग ने सतयुग त्रेता द्वापर ते कलयुग। इन्हां युगां दे अंदर जिन्ने भी जीव पैदा किए, कोई ऋषि पैदा किए, कोई इस प्रकार देवते बनाए परमात्मा ने, कोई मनुख पैदा किए, कोई दैंत बनाए, जिन्ने भी जीव पैदा किए ने सारिया का करता वह मालक वाहगुरु आप है। युगां युगां दे विच जिन्ने भी जीव साजे ने सभना का आप ही करता पुरख परमात्मा मालक है। जिन्हां जीवां दे उत्ते अपनी विशेष नदर किरपा की दृष्टि पा दिंदा है उन्हां दा फिर परमात्मा विच मिलावा मिलाप हो जाता है। फिर नहीं परमात्मा देखदा वी इहदे विच औगुण ज्यादा ने, इहदे विच बदियां ज्यादा हन, ते जदों तरस करन ते आउंदा है तरस पया मेहरामत होई सतगुर सज्जन मिलिया नानक नाम मिले तां जीवां तन मन थीवै हरिया। जदों तरस करदा परमात्मा वाहगुरु उत्थे बदियां नहीं वेखदा, औगुणा नूं नहीं तकदा है, फिर तां अपनी किरपा की दृष्टि जदों कर दिंदा वह गुरु दे सिख दा परमात्मा विच मिलावा दा अर्थ मिलाप हो जांदा, लीन हो जांदा है।
गुरबाणी ते हर मन वसाए
जिहड़ी गुरु साहिब दी इह पावन बाणी है, इस बाणी दा अभ्यास करन करके हरी परमात्मा नूं मन दे विच वसा लईदा। बाणी दे अंदर इन्नी ताकत क्यों है? सतगुरु कहिंदे बाणी गुरु, गुरु है बाणी, विच बाणी अमृत सारे। यह बाणी जिहड़ा साडा साध संगत जी गुरु है, इष्ट है, ते गुरु की नहीं कर सकता, इसलिए फिर जिहड़ी गुरबाणी है की नहीं कर सकती है। गुरबाणी ते हर मन वसाए गुरु की बाणी का अभ्यास करन दे नाल हरी परमात्मा दे स्वरूप नूं मन विच वसा लईदा है।
नानक साच रते प्रभ आप मिलाए
सतगुरु पातशाह महाराज जी कहिंदे जिन्हां नूं प्रभु परमात्मा ने अपने नाल मिला लैणा कीता वह ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਰੱਤੇ ਰੰਗੇ ਗਏ ਨੇ। ਨਾਮ ਦੀ ਰੰਗਤ ਵੀ ਉਹਨਾਂ ਗੁਰਮੁਖਾਂ ਨੂੰ ਲੱਗਦੀ ਜਿਨ੍ਹਾਂ ਦੇ ਉੱਤੇ ਆਪ ਉਹ ਪਰਮਾਤਮਾ ਕਿਰਪਾ ਕਰਦੇ ਨੇ। ਦਇਆ ਦ੍ਰਿਸ਼ਟੀ ਪਾ ਦੇਣੀ ਕਰੇ ਫਿਰ ਪਰਮਾਤਮਾ ਦਾ ਨਾਮ ਦੇ ਵਿੱਚ ਮਨ ਦੀ ਜਿਹੜੀ ਸਾਧ ਸੰਗਤ ਦੀ ਵਿਰਤੀ ਰੰਗੀ ਜਾਂਦੀ ਹੈ। ਆਪਣੇ ਆਪ ਤੇ ਨਾਮ ਦਾ ਰੰਗ ਨਹੀਂ ਲੱਗਦਾ। ਢਿੰਗੋ ਜੋਰੀ ਨਾਲ ਹੱਥ ਕਰਕੇ ਬੰਦਾ ਕਹੇ ਨਾਮ ਮਨ ਵਿੱਚ ਵਸਾ ਲਵਾਂਗਾ, ਇਹ ਤਾਂ ਗੁਰੂ ਦੀ ਕਿਰਪਾ ਪਰਮਾਤਮਾ ਦੀ ਦਇਆ ਦ੍ਰਿਸ਼ਟੀ ਨਾਲ ਹੀ ਹੁੰਦਾ ਹੈ। ਕਿੰਨੇ ਜੀਵ ਦੇਖੇ ਕਰੋੜਾਂ ਕਰੋੜਾਂ ਦੀ ਗਿਣਤੀ ਵਿੱਚ ਜਾਪ ਕਰਦੇ ਨੇ, ਕਰੀ ਜਾਂਦੇ, ਕੀਤਾ ਹੈ, ਕਹਿੰਦੇ ਹਾਲੇ ਗੱਲ ਨਹੀਂ ਬਣੀ ਹੈ। ਇਹ ਤਾਂ ਪਰਮਾਤਮਾ ਵਾਹਿਗੁਰੂ ਜਦੋਂ ਆਪਣੀ ਸਵੱਲੀ ਦ੍ਰਿਸ਼ਟੀ ਪਾ ਦਿੰਦਾ ਫਿਰ ਪਰਮਾਤਮਾ ਵਾਹਿਗੁਰੂ ਆਪਣਾ ਨਾਮ ਹਿਰਦੇ ਦੇ ਵਿੱਚ ਟਿਕਾ ਦਿੰਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਉਹਨਾਂ ਸੰਗਤਾਂ ਨੂੰ ਬਖਸ਼ਿਆ ਜਿਹੜੀਆਂ ਉਸ ਵੇਲੇ ਗੋਇੰਦਵਾਲ ਸਾਹਿਬ ਗੁਰੂ ਦੇ ਚਰਨਾਂ ਵਿੱਚ ਜੁੜੀਆਂ ਸਨ। ਅੱਜ ਸਮੁੱਚੀਆਂ ਸੰਗਤਾਂ ਨੂੰ ਸਾਨੂੰ ਸਾਂਝਾ ਉਪਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁੱਖ ਵਾਕ ਦੇ ਦੁਆਰਾ ਸਾਨੂੰ ਬਖਸ਼ਿਆ ਹੈ। ਸੋ ਸਾਧ ਸੰਗਤ ਜੀ, ਅੱਜ ਸ਼ੁਭ ਜਿਹੜਾ ਸੰਕ੍ਰਾਂਤ ਦਾ ਦਿਹਾੜਾ ਹੈ ਤੇ ਉਸ ਦੀ ਮਹੀਨੇ ਦੀ ਵਿਚਾਰ ਆਪਾਂ ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਕਰਨੀ ਕਰੀਏ ਜੀ।
ਮੰਦਰ ਮਾਹੇ ਸੁਹੰਦੀਆ ਹਰ ਪੇਰ ਸੰਗ ਬੈਠੜੀਆ।
ਜਿਹੜੇ ਕਰਤੇ ਪੁਰਖ ਪਰਮਾਤਮਾ ਜੀ ਨੇ ਇਹ ਸੰਸਾਰ ਦੀ ਰਚਨਾ ਕੀਤੀ ਹੈ, ਇਹਦੇ ਵਿੱਚ ਫਿਰ ਸਮਾਂ ਦਿੱਤਾ ਸਾਰਿਆਂ ਨੂੰ। ਸਮੇਂ ਦੀ ਵੰਡ ਵਾਸਤੇ ਦੋ ਚੀਜ਼ਾਂ ਬਣਾਈਆਂ, ਇੱਕ ਚੰਦਰਮਾ ਇੱਕ ਸੂਰਜ। ਹੁਣ ਸਾਡੇ ਜਿਹੜੇ ਦੋ ਕੈਲੰਡਰ ਚੱਲਦੇ ਨੇ, ਇੱਕ ਬਿਕਰਮੀ ਸੰਮਤ ਦੇ ਨਾਲ ਹੈ ਤੇ ਇੱਕ ਈਸਵੀ ਨਾਲ ਹੈ। ਤੇ ਇਸ ਲਈ ਸਾਧ ਸੰਗਤ ਜਿਹੜਾ ਈਸਵੀ ਹੈ ਈਸਾਈਆਂ ਦਾ, ਇਹਨਾਂ ਨੇ ਸੂਰਜ ਦੇ ਨਾਲ ਉਹਦੀ ਮਿਣਤੀ ਗਿਣਤੀ ਰੱਖੀ ਹੋਈ ਹੈ। ਜਿਹੜਾ ਬਿਕਰਮੀ ਸੰਮਤ ਚੱਲਦਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਹਾ ਆਵਨ 78 ਹੈ, ਜਾਨ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਦਸਮ ਗ੍ਰੰਥ ਦੇ ਅੰਦਰ ਭਾਦਰਵ ਸੁਦੀ ਅਸ਼ਟਮੀ ਦਾ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ, ਉੱਥੇ ਵੀ ਬਿਕਰਮੀ ਸੰਮਤ ਹੈ। ਬਾਕੀ ਸਭ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਕੋਈ ਵੀ ਗ੍ਰੰਥ ਲੈ ਲਓ ਇਤਿਹਾਸ ਦਾ, ਇਹ ਸਾਰੇ ਬਿਕਰਮੀ ਨਾਲ ਚੱਲਦੇ ਨੇ। ਇਹ ਜਿਹੜੇ ਦੋ ਸਮਿਆਂ ਦੀ ਵੰਡ ਹੈ, ਬਿਕਰਮੀ ਜਿਹੜਾ ਸਾਧ ਸੰਗਤ ਹੈ ਇਹ ਚੱਲਦਾ ਹੈ ਚੰਦਰਮਾ ਦੇ ਹਿਸਾਬ ਨਾਲ। ਜਿਹੜੇ ਸਾਡੇ ਕੁਝ ਗੁਰਪੁਰਬਾਂ ਦੇ ਅੰਦਰ ਕੁਝ ਅੰਤਰੇ ਫਰਕ ਪੈ ਗਏ ਸੀ ਪਿਛਲੇ ਸਮੇਂ ਵਿੱਚ, ਉਹਦੇ ਵਿੱਚ ਇਹ ਗਲਤੀ ਬਹੁਤ ਵੱਡੀ ਹੋ ਗਈ ਸੀ ਕਿ ਜਿਹੜੇ ਸਾਧ ਸੰਗਤ ਗੁਰਪੁਰਬ ਸਨ ਸਾਡੇ ਬਿਕਰਮੀ ਸੰਮਤ ਨਾਲ ਚੱਲੇ ਆਉਂਦੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਉਹ ਚੱਕ ਕੇ ਈਸਵੀ ਨਾਲ ਜੋੜ ਦਿੱਤੇ ਗਏ। ਤੇ ਹੁਣ ਜਿਹੜਾ ਚੰਦਰਮਾ ਤੇ ਸੂਰਜ ਹੈ ਇਹਦੇ ਵਿੱਚ ਰੌਲਾ ਕੀ ਪੈਂਦਾ, ਕਿਉਂ ਫਰਕ ਪੈਂਦੇ ਡੇਟਾਂ ਦੇ? ਇਹ ਬੜੀ ਵਾਰ ਮਨ ਵਿੱਚ ਆਇਆ ਵੀ ਸੰਗਤਾਂ ਪੁੱਛਦੀਆਂ ਨੇ ਵਾਰ ਵਾਰ ਗੁਰਪੁਰਬਾਂ ਤੇ ਜਦੋਂ ਜਾਈਦਾ, ਜਦੋਂ ਦੱਸੀਦਾ ਫਿਰ ਉਹਨਾਂ ਨੂੰ ਸਮਝ ਪੈ ਜਾਂਦੀ ਹੈ। ਦੱਸਣਾ ਸਾਡਾ ਫਰਜ਼ ਹੈ ਕਿਉਂਕਿ ਜਿਹੜਾ ਸੂਰਜ ਹੈ ਇਹ ਧਰਤੀ ਦਾ ਚੱਕਰ ਕੱਟਦਾ 365 ਦਿਨ ਵਿੱਚ, ਜਿਹੜਾ ਚੰਦਰਮਾ ਸਾਧ ਸੰਗਤ 352 ਦਿਨ ਵਿੱਚ ਚੱਕਰ ਕੱਟਦਾ ਹੈ, ਤੇ 13 ਦਿਨ ਦਾ ਫਰਕ ਪੈਂਦਾ ਤੇ ਰੌਲਾ 13 ਦਿਨਾਂ ਦਾ। ਉਹਨੂੰ ਕਿੱਧਰ ਪਾਵੋਗੇ? ਜਾਂ ਤਾਂ ਚੰਦਰਮਾ ਤੇ ਸੂਰਜ ਦੀ ਜਿਹੜੀ ਚਾਲ ਇੱਕ ਕਰੀਏ, ਫਿਰ ਕੋਈ ਕੈਲੰਡਰਾਂ ਦੇ ਰੌਲੇ ਨਹੀਂ ਪਾਉਣੇ। ਇਸ ਲਈ ਸਾਧ ਸੰਗਤ, ਸਾਡਾ ਜਿਹੜਾ ਪੁਰਾਤਨ ਇਤਿਹਾਸ ਹੈ ਇਹ ਬਿਕਰਮੀ ਸੰਮਤ ਦੇ ਨਾਲ ਤੁਰਿਆ ਆਉਂਦਾ ਹੈ। ਚੰਦਰਮਾ ਦੇ ਹਿਸਾਬ ਨਾਲ ਗੁਰਪੁਰਬ ਬਣਦੇ ਨੇ ਤੇ ਸੁਦੀ ਬਦੀ ਜਿਹੜੀ ਚੰਦਰਮਾ ਵਿੱਚ ਹੁੰਦੀਆਂ ਨੇ। ਇੰਨਾ ਕੁ ਸਾਨੂੰ ਧਿਆਨ ਰੱਖਣਾ ਚਾਹੀਦਾ ਸਾਧ ਸੰਗਤ ਜੀ, ਕੋਈ ਫਰਕ ਨਹੀਂ ਡੇਟਾਂ ਦੇ, ਸੂਰਜ ਚੰਦਰਮਾ ਦੇ 13 ਦਿਨਾਂ ਦਾ ਫਰਕ ਹੈ। ਜੇ ਉਹ ਇੱਕ ਹੋ ਜਾਂਦੀ ਫਿਰ ਕੈਲੰਡਰ ਵੀ ਇੱਕ ਹੋ ਜਾਣੇ ਸੀ। ਇਸ ਲਈ ਜੋ ਸਤਿਗੁਰੂ ਪਾਤਸ਼ਾਹ ਨੇ ਅਪਣਾਇਆ ਹੈ ਉਹਨੂੰ ਕੋਈ ਨਹੀਂ ਮਿਟ ਸਕਦਾ। ਇਹ ਜਿਹੜੇ ਸਮੇਂ ਦੀ ਵੰਡ ਹੈ ਸਤਿਗੁਰੂ ਜੀ ਨੇ ਸੂਰਜ ਦੇ ਚੰਦਰਮਾ ਦੇ ਹਿਸਾਬ ਨਾਲ ਕੀਤੀ ਹੈ। ਜਿਹੜੀਆਂ ਸੰਕ੍ਰਾਂਤਾਂ ਨੇ ਇਹ ਸੂਰਜ ਦੇ ਹਿਸਾਬ ਨਾਲ ਬਣਦੀਆਂ ਨੇ, ਤੇ ਜਦੋਂ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਸੂਰਜ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਹੁੰਦਾ ਉਸ ਦਿਨ ਸੰਕ੍ਰਾਂਤ ਦਾ ਦਿਹਾੜਾ ਮੰਨਿਆ ਜਾਂਦਾ। 12 ਰਾਸ਼ੀਆਂ ਨੇ, ਅਸੀਂ 12 ਮਹੀਨੇ ਕਹਿ ਦਿੰਦੇ, ਪੂਰਨਮਾਸ਼ੀ ਤੇ ਮੱਸਿਆ ਜਿਹੜੀ ਆ ਸਾਧ ਸੰਗਤ ਦੀ ਇਹ ਬਣਦੀਆਂ ਚੰਦਰਮਾ ਦੇ ਹਿਸਾਬ ਨਾਲ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਹ 12 ਮਹੀਨਿਆਂ ਦਾ ਉਪਦੇਸ਼ ਸਾਨੂੰ ਸੰਕ੍ਰਾਂਤ ਦੇ ਸ਼ੁਭ ਦਿਹਾੜੇ ਦੇ ਦੁਆਰਾ ਬਖਸ਼ਣਾ ਕੀਤਾ ਹੈ। ਅੱਜ ਜਿਹੜਾ ਸਾਧ ਸੰਗਤ ਦੀ ਕੱਤਕ ਦਾ ਮਹੀਨਾ ਸੰਪੂਰਨ ਹੋ ਕਰਕੇ ਮੱਘਰ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਪਾਵਨ ਪਵਿੱਤਰ ਦਿਹਾੜਾ ਹੈ। ਇਸ ਮਹੀਨੇ ਦੇ ਅੰਦਰ ਅਸੀਂ ਕਰਨਾ ਕੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੰਗਰ ਮਾਹੀ ਸੁਹੰਦੀ ਆ। ਮੱਘਰ ਦੇ ਮਹੀਨੇ ਦੁਆਰਾ ਉਪਦੇਸ਼ ਦਿੱਤਾ ਹੈ ਉਹੀ ਜੀਵ ਰੂਪ ਇਸਤਰੀਆਂ ਸੁਹੰਦੀਆਂ ਸੋਭਨੀਕ ਹਨ। ਉਹਨਾਂ ਦੀ ਵਡਿਆਈ ਹੈ, ਉਹ ਸੁੰਦਰ ਲੱਗਦੀਆਂ ਨੇ, ਸੋਭਾ ਵਾਲੀਆਂ ਹਨ, ਹਰ ਪਿਰ ਸੰਗ ਬੈਠਦੀਆਂ ਹਨ। ਜਿਹੜੀਆਂ ਆਪਣੇ ਪਿਰ ਪਤੀ ਹਰੀ ਅਕਾਲ ਪੁਰਖ ਪਰਮਾਤਮਾ ਦੇ ਸੰਗ ਕਈ ਨਾਲ ਜੁੜ ਕਰਕੇ ਬੈਠੜੀਆਂ ਬੈਠੀਆਂ ਨੇ। ਜੀਵ ਰੂਪ ਇਸਤਰੀ ਨੇ ਪਤੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਬੈਠਣਾ ਕਿਵੇਂ ਹੈ? ਆਪਣੀ ਚਿੱਤ ਦੀ ਵਿਰਤੀ ਨੂੰ ਬੈਠੜੀਆਂ ਦਾ ਅਰਥ ਇਸਤਤ ਕਰਨਾ ਹੈ। ਜਿਨ੍ਹਾਂ ਨੇ ਚਿੱਤ ਦੀਆਂ ਵਿਰਤੀਆਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜ ਦਿੱਤੀਆਂ, ਇਕਾਗਰਤਾ ਦੇ ਵਿੱਚ ਜੁੜ ਕਰਕੇ ਬੈਠਦੀਆਂ ਨੇ, ਉਹ ਜੀਵ ਰੂਪ ਇਸਤਰੀਆਂ ਮੱਘਰ ਦੇ ਮਹੀਨੇ ਦੇ ਅੰਦਰ ਸੁਹੰਦੀਆਂ ਸੋਭਨੀਕ ਨੇ। ਮੱਘਰ ਦਾ ਮਹੀਨਾ ਕੀ ਸਾਡਾ ਮਨੁੱਖਾ ਸਰੀਰ ਹੈ। ਇਸ ਸਰੀਰ ਦੇ ਅੰਦਰ ਜਿਨ੍ਹਾਂ ਦੇ ਚਿੱਤ ਦੀ ਵਿਰਤੀ ਭਾਈ ਇਸਤਤ ਹੋ ਜਾਂਦੀ, ਟਿਕ ਜਾਂਦੀ ਗੁਰੂ ਪਰਮਾਤਮਾ ਦੇ ਨਾਮ ਨਾਲ, ਉਹਨਾਂ ਦੀ ਭਾਈ ਫਿਰ ਸੋਭਾ ਵਡਿਆਈ ਹੁੰਦੀ ਹੈ।
ਸੋਭਾ ਕਿਆ ਗਣੀ,
ਉਹਨਾਂ ਗੁਰੂ ਦੇ ਪਿਆਰੇ ਨਾਮ ਰਸੀਆਂ ਦੀ ਜਿਹੜੇ ਕਮਾਈ ਵਾਲੇ ਜੁੜੇ ਹੋਏ ਨੇ, ਚਿੱਤ ਦੀਆਂ ਵਿਰਤੀਆਂ ਨੂੰ ਜਿਨ੍ਹਾਂ ਨੇ ਇਕਾਗਰ ਕੀਤਾ ਹੋਇਆ, ਉਹਨਾਂ ਦੀ ਸੋਭਾ ਕਿਆ ਗਣੀ। ਕਿਹੜੇ ਲਫ਼ਜ਼ਾਂ ਦੇ ਅੰਦਰ ਉਹਨਾਂ ਦੀ ਸੋਭਾ ਦੀ ਗਣੀ ਗਿਣਤੀ ਕਰੀਏ? ਕੋਈ ਸ਼ਬਦ ਹੀ ਨਹੀਂ ਹਨ ਉਹਨਾਂ ਦੀ ਵਡਿਆਈ ਕਰਨ ਵਾਸਤੇ। ਕਿਹੜੇ ਸ਼ਬਦਾਂ ਨਾਲ ਉਹਨਾਂ ਦੀ ਵਡਿਆਈ ਕਰੀਏ? ਵਡਿਆਈ ਕਹਿਣ ਕਥਨ ਤੋਂ ਪਰੇ ਹੈ।
ਸਾਹਿਬ ਮੇਲੜੀਆ,
ਜਿਨ੍ਹਾਂ ਨੂੰ ਸਾਹਿਬ ਮੇਰੇ ਮਾਲਕ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੇ ਸਰੂਪ ਦੇ ਵਿੱਚ ਮੇਲੜੀਆ ਦਾ ਅਰਥ ਹੈ ਮਲਾਪ ਕਰ ਲਿਆ ਹੈ। ਜਿਨ੍ਹਾਂ ਦੀ ਚਿੱਤ ਦੀ ਵਿਰਤੀ ਆਪਣੇ ਸਰੂਪ ਦੇ ਵਿੱਚ ਲੀਨ ਕਰ ਲਈ, ਉਹਨਾਂ ਦੀ ਵਡਿਆਈ ਕਹੀ ਨਹੀਂ ਜਾ ਸਕਦੀ।
ਮਨ ਮੌਲਿਆ ਰਾਮ ਸਿਉਂ,
ਜਿਹਦਾ ਰਾਮ ਰਮਿਆ ਹੋਇਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ, ਉਸ ਦੇ ਨਾਲ ਉਹਨਾਂ ਗੁਰੂ ਪਿਆਰਿਆਂ ਦਾ ਤਨ ਵੀ ਜਿਹੜਾ ਮੌਲਿਆ ਪ੍ਰਫੁੱਲਿਤ ਹੋਇਆ ਤੇ ਮਨ ਵੀ ਪ੍ਰਫੁੱਲਿਤ ਹੋਇਆ ਪਿਆ ਹੈ। ਕਿਉਂਕਿ ਗੁਰੂ ਦਾ ਪਿਆਰਾ ਸਾਰਿਆਂ ਦੇ ਅੰਦਰ ਪਰਮਾਤਮਾ ਰਮੇ ਹੋਏ ਦੀ ਜੋਤ ਦੇਖ ਕਰਕੇ ਤਲ ਕਰਕੇ ਉਹ ਇਸ ਤਰ੍ਹਾਂ ਪ੍ਰਫੁੱਲਿਤ ਹੁੰਦਾ ਕਿ ਗਰੀਬਾਂ ਲੋੜਵੰਦਾਂ ਦੀ ਜਿਹੜੀ ਸੇਵਾ ਕਰਨ ਲੱਗ ਜਾਂਦਾ ਤੇ ਉਹਨਾਂ ਵਿੱਚ ਪਰਮਾਤਮਾ ਦੀ ਜੋਤ ਦੇਖਦਾ ਵੀ ਕਿਤੇ ਗਰੀਬਾਂ ਦੀ ਮਦਦ ਹੋ ਜਾਵੇ, ਲੋੜਵੰਦ ਦੀ ਮਦਦ ਹੋ ਜਾਵੇ ਤੇ ਇਹਦੇ ਨਾਲ ਮੈਨੂੰ ਪਰਮਾਤਮਾ ਦੀ ਬੇਅੰਤ ਖੁਸ਼ੀ ਮਿਲੇਗੀ। ਤਨ ਕਰਕੇ ਵੀ ਇਸ ਲਈ ਸੇਵਾ ਵਿੱਚ ਲੱਗ ਕਰਕੇ ਪ੍ਰਫੁੱਲਿਤ ਹੁੰਦਾ, ਮਨ ਕਰਕੇ ਉਹ ਰਮੇ ਹੋਏ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ, ਮਨ ਦੇ ਦੁਆਰਾ ਚਿੰਤਨ ਕਰੀ ਜਾਂਦਾ, ਤਨ ਸਰੀਰ ਕਰਕੇ ਉਹ ਸੇਵਾ ਕਰਦਾ ਹੈ।
ਸਾਧ ਸੁਹੇਲੜੀਆ,
ਇਹ ਗੁਣ ਮਿਲਦੇ ਕਿੱਥੋਂ ਨੇ? ਜਿਨ੍ਹਾਂ ਨੇ ਸਾਧ ਸਾਧਨਾ ਕਰਨ ਵਾਲੇ ਗੁਰੂ ਦੇ ਪਿਆਰੇ ਗੁਰਸਿੱਖਾਂ ਨੂੰ ਸਹੇਲੀਆਂ ਦੀ ਨਿਆਈ ਆਪਣੀਆਂ ਸਖੀਆਂ ਸਮਝ ਲਿਆ ਤੇ ਜਿਵੇਂ ਸਹੇਲੀਆਂ ਦੇ ਪਾਸ ਜਾ ਕਰਕੇ ਸਹੇਲੀਆਂ ਆਪਣੇ ਦਿਲ ਦੀ ਗੱਲ ਸਾਂਝੀ ਕਰਦੀਆਂ, ਇਸੇ ਤਰ੍ਹਾਂ ਜਿਹੜੇ ਕੋਈ ਗੁਰੂ ਦੇ ਪਿਆਰੇ ਨਾਮ ਵਿੱਚ ਰੰਗੇ ਹੋਏ ਨੇ, ਸਾਧਨਾ ਕਰਕੇ ਜਿਹੜੇ ਸਾਧੂ ਬਣ ਗਏ, ਗੁਰੂ ਦੇ ਬਚਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਮਾ ਲਏ ਤੇ ਉਹ ਵੀ ਸਹੇਲੀਆਂ ਦੀ ਨਿਆਈ ਫਿਰ ਦਿਲ ਦੀ ਗੱਲ ਸਾਂਝੀ ਕਰਦੇ ਨੇ। ਗੁਰੂ ਦੇ ਸਿੱਖਾਂ ਨੇ ਜਿਨ੍ਹਾਂ ਨੇ ਐਸੇ ਨਾਮ ਰਸੀਏ ਗੁਰਮੁਖਾਂ ਦੀ ਸੰਗਤ ਕੀਤੀ ਹੈ, ਉਹਨਾਂ ਦੇ ਫਿਰ ਅੰਦਰ ਇਹ ਵਿਚਾਰ ਆ ਜਾਂਦੀ ਵੀ ਤਨ ਸੇਵਾ ਕਰਕੇ ਪ੍ਰਫੁੱਲਿਤ ਕਰ ਲਈਏ, ਜਿਹੜਾ ਮਨ ਹੈ ਇਹ ਸਿਮਰਨ ਕਰਕੇ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਜਿਹੜੇ ਕੋਈ ਸਾਡੇ ਵਰਗੇ ਜੀਵ ਸਾਧੂ ਸ੍ਰੇਸ਼ਟ ਗੁਣਾਂ ਵਾਲੇ ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲੀ ਸਾਧੂਆਂ ਦੀ ਸੰਗਤ ਤੋਂ ਬਾਹਰ ਹੀ ਰਹਿੰਦੇ ਨੇ, ਜਿਹੜੇ ਸਾਧੂ ਦਾ ਅਰਥ ਪੂਰਨ ਗੁਰੂ ਦੀ ਸੰਗਤ ਵਿੱਚ ਕਦੇ ਜਾ ਕੇ ਜੁੜਦੇ ਨਹੀਂ, ਗੁਰੂ ਦੀ संगत गुरु के प्यारियों की संगत तो बाहरी फिरदे हन
रहन अकेलड़िया
फिर सतगुरु पातशाह कहते संसार विच विचरदे हुए अकेलड़िया कल्ले रह जांदे ने कोई संगी नहीं कोई साथी नहीं है जेड़े हुण साध संगत विच नहीं आउंदे गुरु की संगत विच टिकदे नहीं कुछ सुणदे नहीं ते असीं वेखदे नहीं उहनां नाल ते लखां लोक तुरे फिरदे ने वी इकल्ले किवें रह जांदे साध संगत दे विचों जीव ने गुण इकट्ठे कर लए ने सत संतोख धीरज धर्म विचार करना मुदता पेख्या मित्रता इहदे चंगे दैवी गुण संगत विचों लगदे ने संगत विच बंदा आउंदा ही नहीं है ते उहदा जीवन शुभ गुणा तो सखना कल्ला ही रह जांदा एक भी गुण दे पल्ले विच नहीं हुंदा लखां लोक नाल तुरी फिरदे की कर लोगे कुछ भी नहीं ਇਹ ਜਿਹੜੇ ਗੁਣ ਨੇ ਤਾਂ ਸਾਧ ਸੰਗਤ ਦੇ ਵਿੱਚੋਂ ਇਕੱਤਰ ਕਰੀ ਦੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਨਹੀਂ ਪ੍ਰਾਪਤ ਹੋਈ ਉਹ ਸ਼ੁਭ ਗੁਣਾਂ ਤੋਂ ਸੱਖਣੇ ਖਾਲੀ ਇਕੱਲੇ ਹੀ ਰਹਿ ਜਾਂਦੇ ਹਨ
ਦੁੱਖ ਨਾ ਕਾਬੂ ਉਤਰੇ
ਉਹਨਾਂ ਦਾ ਫਿਰ ਜਿਹੜਾ ਦੁੱਖ ਹੈ ਇਹ ਕਦੇ ਵੀ ਉਤਰਨਾ ਨਹੀਂ ਕਰਦਾ ਲੱਥਦਾ ਨਹੀਂ ਹੈ ਦੁੱਖ ਕਿਹੜਾ ਹੈ ਪਹਿਲਾਂ ਤੇ ਸਾਧ ਸੰਗਤ ਦੀ ਜੰਮਣ ਤੇ ਮਰਨ ਦਾ ਹੀ ਬੜਾ ਭਾਰੀ ਦੁੱਖ ਹੈ ਤੇ ਜਨਮ ਵੇਲੇ ਦਾ ਜਿਹੜਾ ਦੁੱਖ ਹੈ ਤੇ ਬਹੁਤ ਭਾਰੀ 9 ਮਹੀਨੇ ਉਦਰ ਵਿੱਚ ਪੁੱਠਾ ਲਟਕਣਾ ਤੇ ਇਹ ਬਹੁਤ ਵੱਡਾ ਭਾਰੀ ਦੁੱਖ ਮੰਨਿਆ ਜਾਂਦਾ ਤੇ ਫਿਰ ਜਿਹੜਾ ਮਰਨ ਦਾ ਦੁੱਖ ਹੈ ਲੋਹੇ ਦੇ ਕੰਡਿਆਂ ਵਾਲੀ ਤਾਰ ਮੁੱਖ ਵਿੱਚ ਹੀ ਪਾ ਕੇ ਗੁਦਾ ਥਾਈ ਖਿੱਚ ਦੇਵੇ ਆਂਦਰਾਂ ਨਾੜਾਂ ਇਕੱਠੀਆਂ ਹੋ ਜਾਂਦੀਆਂ ਇੰਨਾ ਦੁੱਖ ਮੌਤ ਦਾ ਜਦੋਂ ਅੰਤਲਾ ਸਮਾਂ ਆਉਂਦਾ ਘੰਡ ਬੋਲਦਾ ਹੈ ਬਹੁਤ ਉੱਥੇ ਦੁਰਦਸ਼ਾ ਹੁੰਦੀ ਮਨੁੱਖ ਦੀ ਹੱਥ ਪੈਰ ਠੰਡੇ ਹੁੰਦੇ ਜਿੰਦਨ ਮਾਣੀ ਕੱਢੀ ਹੈ ਹੱਡਾਂ ਕੋ ਕੜਕਾਏ ਕੱਲੇ ਕੱਲੇ ਹੱਡ ਵਿੱਚੋਂ ਜੀਵ ਆਤਮਾ ਜਿਹੜੀ ਸਰੀਰ ਵਿੱਚੋਂ ਨਿਰਾਲੀ ਕੀਤੀ ਜਾਂਦੀ ਖਿੱਚੀ ਜਾਂਦੀ ਹੈ ਬੜਾ ਦੁੱਖ ਹੈ ਐਵੇਂ ਨੂੰ ਦੁਨੀਆਂ ਮਰਨ ਦੇ ਕੋਲੋਂ ਡਰਦੀ ਹੈ ਇਹ ਜਿਹੜਾ ਐਸਾ ਦੁੱਖ ਹੈ ਨਾ ਤੇ ਉਹਨੂੰ ਸਾਧ ਸੰਗਤ ਦੀ ਜਨਮ ਦਾ ਜਿਹੜਾ ਦੁੱਖ ਉਹ ਕਦੇ ਮਿਟਦਾ ਹੈ ਤੇ ਨਾ ਕਦੇ ਸਾਧ ਸੰਗਤ ਦੀ ਮਰਨ ਦਾ ਦੁੱਖ ਮਿਟਦਾ ਜਿਹੜਾ ਸੰਗਤ ਵਿੱਚ ਨਹੀਂ ਆਉਂਦਾ ਹੈ ਸੰਗਤ ਵਿੱਚ ਆ ਕੇ ਨਾਮ ਦਾ ਮਹਾਤਮ ਪਤਾ ਚੱਲੇਗਾ ਫਿਰ ਜਪਣਾ ਕਰੇਗਾ ਫਿਰ ਅੰਦਰ ਸਾਧ ਸੰਗਤ ਦੀ ਗਿਆਨ ਹੋਵੇਗਾ ਗਿਆਨ ਭਇਆ ਤਾਂ ਕਰਮ ਹੈ ਨਾਸ ਗਿਆਨ ਦੇ ਨਾਲ ਕਰਮ ਕੱਟੇ ਜਾਣਗੇ ਕਰਮਾਂ ਨਾਲ ਹੀ ਜੰਮਣਾ ਤੇ ਮਰਨਾ ਸੁਖੀ ਤੇ ਦੁਖੀ ਹੈ ਬੰਦਾ ਜਦੋਂ ਕਰਮ ਹੀ ਨਿਬੜ ਜਾਂਦੇ ਸਾਰੇ ਫਿਰ ਉਹਦਾ ਜੰਮਣਾ ਮਰਨਾ ਵੀ ਨਿਬੜ ਜਾਂਦਾ ਇਹਦੀ ਨੀਂਹ ਜਿਹੜੀ ਸਾਧ ਸੰਗਤ ਹੈ ਜਿਹੜੀ ਸਾਧ ਸੰਗਤ ਨੂੰ ਸਤਿਗੁਰੂ ਕਹਿੰਦੇ ਨਹੀਂ ਹੁੰਦੇ ਭਾਈ ਉਹ ਤੇ ਫਿਰ ਇਸ ਪ੍ਰਕਾਰ ਉਹਨਾਂ ਦਾ ਕਦੇ ਵੀ ਦੁੱਖ ਜੰਮਣ ਤੇ ਮਰਨ ਦਾ ਉੱਤਰ ਦਾ ਨਹੀਂ ਖਤਮ ਨਹੀਂ ਹੁੰਦਾ ਹੈ
ਜਮ ਕੈ ਵਸ ਪੜਿਆ
ਫਿਰ ਅੰਤਲੇ ਸਮੇਂ ਜਦੋਂ ਸਰੀਰ ਛੱਡ ਕੇ ਜੀਵ ਜਾਂਦਾ ਹੈ ਜਿਹਨੇ ਸੰਗਤ ਨਹੀਂ ਕੀਤੀ ਸਾਰੀ ਜ਼ਿੰਦਗੀ ਵਿੱਚ ਫਿਰ ਦੇਵਗਣ ਨਹੀਂ ਲੈਣ ਹੋਣਗੇ ਪੰਜ ਪਿਆਰੇ ਨਹੀਂ ਸਤਿਕਾਰ ਵਾਸਤੇ ਉਹਨੂੰ ਲੈਣ ਵਾਸਤੇ ਆਉਣਗੇ ਸੇ ਜਮ ਕੈ ਵਸ ਪੜਿਆ ਹੈ ਉਹ ਤੇ ਫਿਰ ਜਮਾਂ ਦੇ ਵਸ ਵਿੱਚ ਪੈ ਜਾਂਦਾ ਹੈ ਫਿਰ ਜਮ ਉਹਦੇ ਨਾਲ ਖਿੱਚਾ ਟੂਹੀ ਜਿਹੜੀ ਕਰਦੇ ਉਹ ਗੁਰਬਾਣੀ ਨੂੰ ਜਦੋਂ ਪੜਾਂਗੇ ਫਿਰ ਪਤਾ ਚੱਲੇਗਾ ਅਸੀਂ ਤੇ ਕਹਿ ਦਿੰਦੇ ਇੱਥੇ ਹੀ ਹੈ ਜੀ ਜਿਹੜਾ ਕੁਝ ਵੀ ਹੈ ਨਹੀਂ ਭਾਈ ਇੱਥੇ ਤੇ ਪਿਛਲੇ ਕਰਮੇ ਅਸੀਂ ਭੋਗੀ ਜਾਂਦੇ ਬੰਦਾ ਕਹਿੰਦਾ ਕਈ ਵਾਰੀ ਜੀ ਮੈਂ ਤੇ ਕੋਈ ਕਰਮ ਹੀ ਨਹੀਂ ਇਹੋ ਜਿਹਾ ਕੀਤਾ ਦੁੱਖ ਕਿਉਂ ਮਿਲ ਗਿਆ ਪਿਛਲੇ ਜਨਮਾਂ ਦੇ ਕਰਮ ਖੜੇ ਨੇ ਉਹ ਅੱਜ ਭੋਗੀ ਜਾਂਦੇ ਅੱਜ ਦੇ ਕੀਤੇ ਕੱਲ੍ਹ ਨੂੰ ਅੱਗੇ ਜਾ ਕੇ ਜੂਨਾਂ ਵਿੱਚ ਭੋਗਣੇ ਨੇ ਕਾਮਾਂ ਕੁੱਤਿਆਂ ਗਧਿਆਂ ਦੀਆਂ ਜੂਨਾਂ ਫਿਰ ਕੌਣ ਧਾਰਨ ਕਰੇਗਾ ਇਸ ਲਈ ਜੇਕਰ ਬੁਰੇ ਕਰਮ ਨਾ ਜੀਵ ਕਰੇ ਤੇ ਸਾਧ ਸੰਗਤ ਜੇਕਰ ਸਿਮਰਨ ਨਾ ਕਰੇ ਤੇ ਫਿਰ ਗੁਰੂ ਦੇ ਦਰਵਾਜ਼ੇ ਤੇ ਕੌਣ ਜਾਵੇਗਾ ਸੱਚਖੰਡ ਦਰਗਾਹ ਦਾ ਵਾਸੀ ਕੌਣ ਹੋਵੇਗਾ ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾ ਸੰਗਤੋਸਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜੇ ਰਸਤੇ ਤੇ ਜਾਣਾ ਸਰੀਰ ਛੱਡ ਕੇ ਉਹਦੇ ਤਾਂ ਕੋਈ ਵੀ ਨਹੀਂ ਗਿਣੇ ਜਾਂਦੇ ਬਹੁਤ ਲੰਬਾ ਪੈਂਦਾ ਹੈ ਰਸਤਾ ਹੈ ਗੁਰੂ ਦੇ ਪਿਆਰਿਆਂ ਵਾਸਤੇ ਕੋਈ ਔਖਾ ਨਹੀਂ ਉਹ ਤੇ ਸੁਰਤੀ ਨਾਲ ਇੱਕ ਖਿਲ ਵਿੱਚ ਹੀ ਰਸਤਾ ਤੈਅ ਕਰਕੇ ਗੁਰੂ ਦੇ ਚਰਨਾਂ ਵਿੱਚ ਸਮਾ ਜਾਂਦੇ ਨੇ ਆਮ ਸਾਡੇ ਜੀਵਾਂ ਦੇ ਵਾਸਤੇ ਫਿਰ ਸੈਂਕੜੇ ਲੱਖਾਂ ਕਰੋੜਾਂ ਮੀਲਾਂ ਦੇ ਰਸਤੇ ਤੈਅ ਕਰਨੇ ਪੈਂਦੇ ਨੇ ਇੱਥੇ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਭਾਈ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦੀ ਤੇ ਬੰਦ ਖਲਾਸੀ ਹੋ ਜਾਂਦੀ ਹੈ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਗੁਰੂ ਵਾਲੇ ਨਹੀਂ ਬਣੇ ਉਹ ਅੰਤਲੇ ਸਮੇਂ ਤਾਂ ਫਿਰ ਜਾਮਾਂ ਦੇ ਵਸ ਵਿੱਚ ਜਾ ਕੇ ਪੜਿਆਹ ਦਾ ਅਰਥ ਪੈ ਜਾਂਦੇ ਹਨ
ਗਾਵਿਆ ਪ੍ਰਭ ਆਪਣਾ।
ਜਿਨ੍ਹਾਂ ਨੇ ਆਪਣਾ ਜਾਣ ਕੇ ਪ੍ਰਭੂ ਪਰਮਾਤਮਾ ਦਾ ਰਾਵਿਆ ਚਿੰਤਨ ਕੀਤਾ, ਉਸ ਦਾ ਚਿੰਤਨ ਕਰਕੇ ਉਹਦੇ ਆਨੰਦ ਨੂੰ ਭੋਗਣਾ ਕੀਤਾ ਹੈ।
ਸੰਗ ਨਿਤ ਖੜੀਆ
ਹੀ ਭਾਈ ਮਾਣ ਸਤਿਕਾਰ ਦੀ ਨਲਖੜੇ ਦਿਸਦੇ ਨੇ। ਰੇ ਰੇ ਦਰਗ ਹੈ ਕਹੇ ਨਾ ਕੋਈ, ਆਓ ਬੈਠ ਆਦਰ ਸੁਖ ਦਿਓ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚੜ੍ਹੇ ਕੀਤੋ ਕਵਨ ਪੁਨੀਤ। ਉਹਨਾਂ ਗੁਰੂ ਦੇ ਪਿਆਰਿਆਂ ਦੇ ਚਿਹਰੇ ਫਿਰ ਦਿਸਦੇ ਨੇ, ਮਾਣ ਸਤਿਕਾਰ ਹਾਸਲ ਕਰਦੇ ਹਨ।
ਰਤਨ ਜੋਵੇ ਮਰ ਲਾਲ ਹਾਰੇ,
ਜਿਹੜੇ ਐਸੇ ਰਤਨ ਹੋਇਆ ਕਰਦੇ ਜਵੇਹਰ ਜਵਾਹਰ ਆਦਿਕ ਨੇ ਤੇ ਲਾਲ ਹਨ। ਇਹ ਹੈ ਸਾਧ ਸੰਗਤ ਦੀ ਪੱਥਰ ਵੀ ਕਿਸਮ, ਇਹਨਾਂ ਦੀ ਜਿਹੜੀ ਕੀਮਤ ਹੈ, ਇਹਨਾਂ ਦਾ ਮੁੱਲ ਫਿਰ ਅਰਬਾਂ ਖਰਬਾਂ ਕਰੋੜਾਂ ਦੀ ਗਿਣਤੀ ਵਿੱਚ ਪੈ ਜਾਂਦਾ ਹੈ। ਤੇ ਜਿਹੜੇ ਐਸੇ ਰਤਨ ਹਨ ਜਵਾਹਰ ਨੇ ਤੇ ਲਾਲ ਆਦਿਕ ਹਨ, ਜੀਵ ਕੀ ਕਰਦਾ ਫਿਰ ਇਹਨਾਂ ਨੂੰ ਆਪਣੇ ਕੰਠ ਵਿੱਚ ਹੀ ਆਪਣੇ ਹਾਰ ਆਦਿਕ ਦੇ ਵਿੱਚ ਪਰੋ ਕਰਕੇ ਪਾ ਲੈਂਦਾ ਵੀ ਮੇਰੀ ਸੋਭਾ ਹੋਵੇਗੀ। ਇੱਧਰ ਪਰਮਾਤਮਾ ਵਾਹਿਗੁਰੂ ਜੀ ਦਾ ਹਰੀ ਦਾ ਜਿਹੜਾ ਨਾਮ ਹੈ, ਗੁਰਸਿੱਖਾਂ ਵਾਸਤੇ ਇਹੀ ਰਤਨ ਹੈ। ਹਰੀ ਦਾ ਨਾਮ ਹੀ ਜਵਾਹਰ ਹੈ, ਹਰੀ ਦਾ ਨਾਮ ਹੀ ਲਾਲ ਹੈ। ਉਹ ਆਪਣੇ ਕੰਠ ਜਿਹੜਾ ਹੈ ਸਾਧ ਸੰਗਤ ਅੰਤਿਸ਼ ਕਰਨ ਉਹਦੇ ਵਿੱਚ ਇਹਨੂੰ ਜੜੀਆ ਜੜ ਲੈਂਦੇ ਨੇ। ਹੁਣ ਹਾਰ ਪਰੋਣਾ ਹੈ, ਉਹਦੇ ਵਿੱਚ ਜਿਹੜੇ ਹੀਰੇ ਤੇ ਜਵਾਹਰ ਲਾਲ ਪਾਉਣੇ ਨੇ, ਦੋ ਚੀਜ਼ਾਂ ਚਾਹੀਦੀਆਂ ਨੇ, ਇੱਕ ਸੂਈ ਚਾਹੀਦੀ, ਦੂਸਰਾ ਤਾਗਾ ਜਿਹੜਾ ਚਾਹੀਦਾ। ਗੁਰੂ ਦੇ ਸਿੱਖ ਨੇ ਸਾਧ ਸੰਗਤ ਦੀ ਆਪਣੀ ਸੁਰਤ ਰੂਪ ਸੂਈ ਦੇ ਨਾਲ ਸਵਾਸਾਂ ਰੂਪੀ ਤਾਗੇ ਦੇ ਵਿੱਚ ਇਹ ਰਤਨ ਕਿਹੜਾ ਪਰੋਣਾ, ਪਰਮਾਤਮਾ ਦੀ ਜਿਹੜੀ ਐਸੀ ਪ੍ਰਾਪਤੀ ਦਾ ਪਹਿਲਾ ਸਾਧਨ ਵੈਰਾਗ ਹੈ, ਵੈਰਾਗ ਰੂਪੀ ਰਤਨ ਪਰੋਣਾ ਹੈ ਸਵਾਸਾਂ ਨਾਲ। ਤੇ ਇਸੇ ਪ੍ਰਕਾਰ ਜਵਾਹਰ ਜਿਹੜਾ ਇਹ ਗਿਆਨ ਦਾ ਹੈ, ਗਿਆਨ ਵੀ ਇਕੱਠਾ ਕਰਨਾ ਸੰਚਿਤ ਕਰਨਾ। ਲਾਲ ਦਾ ਅਰਥ ਪ੍ਰੇਮ, ਇਹ ਜਿਹੜਾ ਸਾਧ ਸੰਗਤ ਦੀ ਪ੍ਰੇਮ ਹੈ, ਗਿਆਨ ਹੈ ਤੇ ਵੈਰਾਗ ਹੈ, ਇਸ ਨੂੰ ਆਪਣੇ ਸਵਾਸਾਂ ਰੂਪ ਤਾਗੇ ਦੇ ਵਿੱਚ ਸੁਰਤੀ ਰੂਪ ਸੂਈ ਦੇ ਨਾਲ ਪਰੋਣਾ ਹੈ। ਫਿਰ ਲੜੀਆਂ ਵੀ ਹੁੰਦੀਆਂ ਹਾਰਾਂ ਦੇ ਵਿੱਚ ਪਾਈਆਂ ਹੋਈਆਂ, ਲੜੀਆਂ ਨੇ ਜਿਹੜੇ ਕਰਨਾ ਮੁਲਤਾ ਪੇਖਿਆ ਤੇ ਮੈਤਰਤਾ, ਇਹ ਲੜੀਆਂ ਵਿੱਚ ਪੈ ਜਾਂਦੀਆਂ ਨੇ। ਫਿਰ ਕੰਠ ਗਲੇ ਵਿੱਚ ਕਿੱਥੇ ਧਾਰਨ ਕਰਨਾ ਜਿਹੜਾ ਰਿਦਾ ਦਿੱਤਾ ਪਰਮਾਤਮਾ ਨੇ, ਹਿਰਦੇ ਰੂਪ ਕੰਠ ਦੇ ਅੰਦਰ ਇਹ ਪਰਮਾਤਮਾ ਦੇ ਨਾਮ ਦਾ ਐਸਾ ਸ਼ੁਭ ਗੁਣਾਂ ਦਾ ਜਿਹੜਾ ਹਾਰ ਪਰੋ ਕਰਕੇ ਗੁਰੂ ਦੇ ਸਿੱਖ ਨੇ ਰੱਖਣਾ ਹੈ।
ਨਾਨਕ ਧੰਨ
ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾਉਂਦਿਆਂ ਹੋਇਆਂ ਉਚਾਰਨ ਕਰਦੇ ਨੇ, ਨਾਨਕ ਬੰਸ਼ ਹੈ ਧੂੜ ਪਿੰਨ। ਅਸੀਂ ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਬੰਸ਼ ਹੈ ਲੋਚਣੀ ਕਰਦੇ ਚੋਣੀ ਕਰਦੇ ਹਾਂ।
ਸਰਣੀ ਦਰ ਬੜੀਆ,
ਜਿਹੜੇ ਗੁਰੂ ਸਾਹਿਬ ਦੇ ਦਰ ਸਾਧ ਸੰਗਤ ਦੇ ਦਰਵਾਜ਼ੇ ਵਿੱਚ ਪੜੀਆ ਪੈ ਗਏ ਨੇ, ਗੁਰੂ ਦੇ ਦਰਵਾਜ਼ੇ ਸੰਗਤ ਵਿੱਚ ਆ ਕਰਕੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਸ਼ਰਨ ਅਖਤਿਆਰ ਕਰ ਲਈ, ਪਰਮਾਤਮਾ ਦੀ ਸ਼ਰਨ ਵਿੱਚ ਪਏ ਨੇ, ਗੁਰੂ ਦਾ ਦਰਵਾਜ਼ਾ ਸੰਗਤ ਦਾ ਜਿਨ੍ਹਾਂ ਨੇ ਪਕੜਿਆ ਹੋਇਆ, ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਲੋਚਦੇ
ਹਾਂ।
ਅੰਤਲੀ ਪੰਕਤੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਨੇ, ਮੰਗਰ ਦੇ ਮਹੀਨੇ ਦੁਆਰਾ ਉਪਦੇਸ਼ ਹੈ, ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕਰਨੀ ਕਰੋ। ਮੱਗਰ ਦਾ ਮਹੀਨਾ ਮਨੁੱਖਾ ਸਰੀਰ ਹੈ, ਇਸ ਵਿੱਚ ਪਰਮਾਤਮਾ ਦਾ ਚਿੰਤਨ ਕਰਨਾ ਕਰੋ।
ਇਹਦਾ
ਫਲ ਕੀ ਹੋਵੇਗਾ, ਬਹੁੜ ਮੁੜ ਕਰਕੇ ਫਿਰ ਤੁਹਾਨੂੰ ਨਾ ਜਨਮੜੀਆ ਤੇ ਮੁੜ ਮੁੜ ਕਰਕੇ ਜਨਮਾਂ ਵਿੱਚ ਨਹੀਂ ਜਾਣਾ ਪਵੇਗਾ, ਜੂਨੀਆਂ ਦਾ ਚੱਕਰ ਨਿਬੜ ਜਾਵੇਗਾ, ਨਹੀਂ ਤੇ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਕਦੇ ਬੰਦਾ ਮਰਦਾ ਹੈ ਫਿਰ ਅੱਗੇ ਜਨਮ ਲੈ ਲੈਂਦਾ, ਫਿਰ ਮਰ ਜਾਂਦਾ ਫਿਰ ਜਨਮ ਲੈਂਦਾ, ਇਹ ਚੱਕਰ ਮੁੱਕਦਾ ਹੀ ਨਹੀਂ ਹੈ। ਇਹ ਤਾਂ ਸਾਧ ਸੰਗਤ ਦੀ ਕੇਵਲ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ, ਚਿੰਤਨ ਕਰਕੇ, ਸਿਮਰਨ ਕਰਕੇ ਫਿਰ ਜੰਮਣ ਮਰਨ ਦੇ ਜਿਹੜੇ ਚੱਕਰਾਂ ਦਾ ਨਿਬੇੜਾ ਹੁੰਦਾ ਹੈ। ਪਰਮ ਸਨਮਾਨ ਯੋਗ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਤਿਅੰਤ ਸੁੰਦਰ ਜਿਹੜਾ ਉਪਦੇਸ਼ ਸਾਨੂੰ ਅੱਜ ਮੱਘਰ ਦੇ ਮਹੀਨੇ ਦੇ ਦੁਆਰਾ ਬਖਸ਼ਿਆ ਹੈ। ਹੁਕਮਨਾਮਾ ਸਾਹਿਬ ਦੀ ਸੁੰਦਰ ਵਿਚਾਰ, ਮੰਗਲ ਦੇ ਮਹੀਨੇ ਦੇ ਸੁੰਦਰ ਵਿਚਾਰ ਸਤਿਗੁਰੂ ਦੀ ਕਿਰਪਾ ਕਰਨ, ਸਾਡੇ ਸਭਨਾਂ ਦੇ ਮਨਾਂ ਦੇ ਤਨਾਂ ਵਿੱਚ ਐਸੀਆਂ ਜਿਹੜੀਆਂ ਸੁੰਦਰ ਵਿਚਾਰਾਂ ਲੀਨ ਹੋਣ, ਜਿਸ ਕਰਕੇ ਅਸੀਂ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਸਕੀਏ। ਤੁਛ ਜਿਹੀ ਬੁੱਧੀ ਹੋਣ ਕਰਕੇ ਅਨੇਕਾਂ ਪ੍ਰਕਾਰ ਦੀਆਂ ਵਿਚਾਰ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀਗੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਸੰਪੂਰਨਤਾ ਕਰੀਏ ਜੀ।
ਨਾਨਕ ਬਾਸ਼ਾ ਧੂੜਤ ਨਾ ਪ੍ਰਭ ਸਰਣੀ ਦਰ ਪੜਿਆ ਮੰਦਿਰ ਪ੍ਰਭ